ਸਤਨਾ ਤਨਵਾਖੇ ਗੁਰੂ ਸਾਹਿਬ ਜਬ ਗੁਰ ਬੋਲਹਿ ਤਬ ਬਿਸ਼ਮ ਹੋਏ ਜਾਇ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਗੁਰ ਰਾਖ ਲੀਏ ਛੜਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਦਪ ਮੇਰਾ ਸਖਾ ਸਖਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰਬੰਦਪ ਮੇਰਾ ਸਖਾ ਸਖਾ ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣੇ ਵਾਲੇ ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ ਗੁਰਮਤਿ ਦੀਵਾਨ ਦੀ ਪ੍ਰਾਰੰਭਤਾ ਪੰਥ ਰਤਨ ਸਨਮਾਨਯੋਗ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਉਹਨਾਂ ਨੇ ਕੀਤੀ ਸੀ। ਭਾਈ ਸਾਹਿਬ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਸਮੂਹ ਪ੍ਰਬੰਧਕ ਵੀਰਾਂ ਨੇ ਔਰ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਉਹਨਾਂ ਨੇ ਸੰਤ ਮਹਾਰਾਜ ਜੀ ਦੀ ਮਿੱਠੀ ਪਿਆਰੀ ਯਾਦ ਦੇ ਨਾਲ ਕੀ ਸਨਮਾਨਯੋਗ ਭਾਈ ਸਾਹਿਬ ਜੀ ਦੀ ਯਾਦ ਨੂੰ ਵੀ ਇਹ ਦੀਵਾਨ ਸਮਰਪਿਤ ਕੀਤੇ। ਪਿਛਲੇ ਕੁਛ ਦਿਨਾਂ ਤੋਂ ਨਿਰੰਤਰ ਹਜ਼ੂਰ ਦੀ ਇਲਾਹੀ ਗੁਰਬਾਣੀ ਦੀ ਵਿਚਾਰ ਕੀਰਤਨ ਵੱਖ ਵੱਖ ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕੀਤਾ। ਆਓ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਤਰਸ ਕੀਤਾ, ਇਸ ਸਾਲ ਵੀ ਆਪ ਸੰਗਤ ਦੇ ਚਰਨ ਪਰ ਸਕਾਂ। ਜਿਤਨੇ ਹਜ਼ੂਰ ਦੇ ਹਾਜ਼ਰੀ ਵਿੱਚ ਇਕੱਤਰ ਹੋਏ ਹੋ, ਆਪ ਸਮੂਹ ਗੁਰਮੁਖ ਰੂਵਾਂ ਅੰਤਰ ਆਤਮੇ ਤੋਂ ਆਸੀਸ ਬਖਸ਼ੋ, ਤਾਂ ਜੋ ਕੁਛ ਸਮਾਂ ਮੈਂ ਆਪਣੀ ਸੰਥਿਆ ਆਪ ਜੀ ਨੂੰ ਸੁਣਾ ਸਕਾਂ। ਕਰੋ ਕਿਰਪਾ, ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਐਡਵੋਕੇਟ ਸਾਹਿਬ, ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ, ਉਹਨਾਂ ਦੇ ਉਚਾਰਨ ਕੀਤੇ ਹੋਏ ਸ਼ਬਦ ਦੀਆਂ ਦੋ ਤੁਕਾਂ ਹੁਣੇ ਸਾਨੂੰ ਸਰਵਣ ਕਰਾ ਕੇ ਗਏ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਕਿ ਸੇਵਕ ਦੀ ਅਖੀਰ ਤੱਕ ਆਪਣੇ ਪਿਆਰੇ ਦੇ ਨਾਲ ਪ੍ਰੀਤ ਨਿਭ ਗਈ, ਜਿਉਂਦਿਆਂ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਭੁਲਾਇਆ ਨਾ ਤੇ ਸੰਸਾਰ ਤੋਂ ਕੂਚ ਕਰ ਲੱਗਿਆ ਵੀ ਆਪਣੇ ਚਿੱਤ ਦੇ ਅੰਦਰ ਕੇਵਲ ਆਪਣੇ ਪਿਆਰੇ ਦੀ ਯਾਦ ਹੀ ਲੈ ਕੇ ਗਏ। ਜਦੋਂ ਹਜ਼ੂਰ ਦਾ ਇਹ ਅੰਮ੍ਰਿਤ ਬਚਨ ਸੀ ਪੜ੍ਹਦੇ ਖਾਂ ਕਿ ਜਿਉਂਦਿਆਂ ਵੀ ਸਾਈਂ ਵਿਸਰੇ ਨਾ ਤੇ ਤੁਰਦਿਆਂ ਹੋਇਆਂ ਵੀ ਮਾਲਕ ਦੀ ਯਾਦ ਹਿਰਦੇ ਵਿੱਚ ਰੱਖੇ। ਅਸਲ ਚ ਜਿਉਣਾ ਵੀ ਸਫਲ ਹੋ ਜਾਂਦਾ ਤੇ ਜਿਹਨੂੰ ਚੱਲਦਿਆਂ ਹੋਇਆਂ ਪਰਮਾਤਮਾ ਦੀ ਯਾਦ ਆਵੇ ਉਹਦੀ ਮੌਤ ਵੀ ਸਫਲ ਹੋ ਜਾਂਦੀ। ਆਪ ਸ਼ਬਦ ਸੁਣ ਕੇ ਕਹੋਗੇ ਮੌਤ ਨਾਲ ਸਫਲਤਾ ਦਾ ਸੰਬੰਧ ਕੀ? ਮੌਤ ਤਾਂ ਲੋਕਾਂ ਵਾਸਤੇ ਇੱਕ ਭੈ ਹੈ, ਮੌਤ ਤਾਂ ਲੋਕਾਂ ਵਾਸਤੇ ਇੱਕ ਡਰਾਵਾ ਹੈ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਨਵੇਕਲੀ ਵਿਚਾਰਧਾਰਾ ਸਾਨੂੰ ਦਿੱਤੀ। ਇੱਕ ਵਾਰ ਦਾਸ ਨੇ ਬਹੁਤ ਸਮਾਂ ਪਹਿਲੇ ਇੱਥੇ ਭਾਈ ਸਾਹਿਬ ਜੀ ਦੀ ਹਾਜ਼ਰੀ ਚ ਬੇਨਤੀ ਕੀਤੀ ਸੀ ਕਿ ਦੇਖੋ ਮੌਤ ਸ਼ਬਦ ਸੁਣਦਿਆਂ ਬੰਦਾ ਕੰਬ ਉੱਠਦਾ ਹੈ। ਇੱਥੋਂ ਤੱਕ ਕਿ ਇਨਸਾਨ ਮੌਤ ਤੋਂ ਬਚਣ ਲਈ ਕਈ ਵਾਰੀ ਆਪਣੇ ਸਰੀਰ ਦੇ ਅੰਗਾਂ ਦੀ ਵੀ ਕੁਰਬਾਨੀ ਕਰ ਦਿੰਦਾ। ਆਦਮੀ ਬਿਮਾਰ ਹੋਵੇ ਤੇ ਕਈ ਵਾਰੀ ਇਹੋ ਜਿਹੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਕਿ ਡਾਕਟਰ ਕਹਿ ਦਿੰਦੇ ਨੇ ਜੇ ਤਾਂ ਇਹ ਅੰਗ ਕੱਟ ਦੇਵਾਂਗੇ ਜਿਸ ਨੂੰ ਬਿਮਾਰੀ ਲੱਗੀ ਹੈ, ਤੇ ਇਹ ਪੂਰੇ ਤਨ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇਗਾ, ਤੇ ਜੇਕਰ ਇਸ ਅੰਗ ਨੂੰ ਨਾ ਕੱਟਿਆ ਤੇ ਇਹ ਬਿਮਾਰੀ ਪੂਰੇ ਤਨ ਵੀ ਜਾ ਸਕਦੀ ਹੈ। ਤੇ ਅੱਜ ਅਸੀਂ ਦੇਖਨੇ ਖਾਂ ਕਿ ਅਨੇਕਾਂ ਬੰਦੇ ਆਪਣੇ ਸਰੀਰ ਦੇ ਅੰਗ ਕੁਝ ਹਿੱਸੇ ਕਟਾ ਲੈਂਦੇ ਨੇ ਪਰ ਇਸ ਕਰਕੇ ਕਿ ਮੈਨੂੰ ਮੌਤ ਨਾ ਆਵੇ ਮੈਂ 4 ਦਿਨ ਹੋਰ ਜੀ ਸਕਾਂ। ਕਿੰਨਾ ਕੁ ਪਿਆਰ ਹੈ ਜ਼ਿੰਦਗੀ। ਪਰ ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਦੇਖੋ ਸਭ ਤੋਂ ਜ਼ਿਆਦਾ ਬੰਦੇ ਦੇ ਜੀਵਨ ਵਿੱਚ ਖੁਸ਼ੀ ਹੁੰਦੀ ਹੈ ਇੱਕ ਜਨਮ ਦੀ ਤੇ ਦੂਸਰੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਆਪਣੇ ਵਿਆਹ। ਮੈਂ ਸੰਸਾਰੀ ਜਿਹਾ ਸ਼ਬਦ ਵਰਤ ਰਿਹਾ। ਜਨਮ ਦੀ ਖੁਸ਼ੀ ਮਾਪਿਆਂ ਨੂੰ ਹੁੰਦੀ ਹੈ ਤੇ ਸੱਚ ਐਵੇਂ ਵਿਆਹ ਦੀ ਖੁਸ਼ੀ ਇਨਸਾਨ ਨੂੰ ਆਪ ਅਤ ਦੀ ਪ੍ਰਸੰਨਤਾ ਹੁੰਦੀ। ਵਿਆਹ ਦੀ ਖੁਸ਼ੀ ਨੂੰ ਜ਼ਾਹਿਰ ਕਰਨ ਦੇ ਲਈ ਇਨਸਾਨ ਕਈ ਤਰ੍ਹਾਂ ਦੇ ਬਾਰਮੁਖੀ ਅਡੰਬਰ ਵੀ ਰਚਦਾ ਹੈ। ਉਸ ਵਕਤ ਵਿਆਹ ਵੇਲੇ ਸੋਹਲੜੇ ਗਾਏ ਜਾਂਦੇ ਨੇ, ਮੰਗਲਮਈ ਖੁਸ਼ੀ ਦੇ ਗੀਤ ਗਾਏ ਜਾਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਤਨੀ ਕੁ ਕਿਰਪਾ ਕੀਤੀ, ਦੁਨੀਆਂ ਵਾਸਤੇ ਮੌਤ ਵੈਣ ਹੈ, ਦੁਨੀਆਂ ਵਾਸਤੇ ਮੌਤ ਅਲਾਣੀਆਂ ਹੈ, ਦੁਨੀਆਂ ਵਾਸਤੇ ਮੌਤ ਇਸ ਤਰ੍ਹਾਂ ਹੈ ਕਿ ਉਹਦੀ ਯਾਦ ਵਿੱਚ ਆਪਣੇ ਤਨ ਨੂੰ ਵੀ ਭੁੱਲ ਜਾਣਾ, ਪਰ ਸਤਿਗੁਰੂ ਨੇ ਉਸ ਵਹਿਣ ਨੂੰ, ਉਸ ਅਲਾਣੀਆਂ ਨੂੰ, ਉਸ ਸੋਗ ਨੂੰ, ਉਸ ਸਿਆਪੇ ਨੂੰ ਏਡੀ ਵੱਡੀ ਕਿਰਪਾ ਕੀਤੀ, ਤਬਦੀਲ ਕਰ ਦਿੱਤਾ। ਲੋਕ ਮੌਤ ਨੂੰ ਸਿਆਪਾ ਵਹਿਣ ਤੇ ਅਲਾਣੀਆਂ ਕਹਿੰਦੇ ਨੇ, ਸਤਿਗੁਰੂ ਨੇ ਉਸ ਮੌਤ ਨੂੰ ਵੀ ਵਿਆਹ ਦੀ ਖੁਸ਼ੀ ਦੇ ਨਾਲ ਜੋੜ ਦਿੱਤਾ, ਜਿਹਨੂੰ ਅਸੀਂ ਰਾਤ ਨੂੰ ਪੜ੍ਹਨ ਲੱਗਿਆਂ ਕਹਿੰਦੇ ਹਾਂ ਸੋਹਿਲਾ ਸਾਹਿਬ। ਸੋਹਿਲਾ ਸਾਹਿਬ ਦਾ ਸੰਬੰਧ ਖੁਸ਼ੀ ਨਾਲ ਹੈ। ਸੋਹਿਲੇ ਦਾ ਅਰਥ ਹੀ ਹੈ ਕਿ ਮੰਗਲਮਈ ਗੀਤ, ਖੁਸ਼ੀ ਵਾਲਾ ਗੀਤ। ਪਰ ਸਤਿਗੁਰੂ ਇੰਨੀ ਕਿਰਪਾ ਕੀਤੀ ਕਿ ਮੌਤ ਡਰਾਵਣੀ ਹੈ, ਪਰ ਮੌਤ ਨੂੰ ਸਫਲਾਉਣ ਦੇ ਲਈ ਜਿਸ ਮੌਤ ਦਾ ਨਾਂ ਸੁਣ ਕੇ ਇਨਸਾਨ ਕੰਬ ਉੱਠਦਾ, ਬੰਦਗੀ ਕਰਨ ਵਾਲੇ ਵਾਸਤੇ ਮੌਤ ਇਸ ਤਰ੍ਹਾਂ ਖੁਸ਼ੀ ਹੋ ਗਈ ਜਿਵੇਂ ਕਿਸੇ ਨੂੰ ਆਪਣੇ ਵਿਆਹ ਦੀ ਪ੍ਰਸੰਨਤਾ ਹੋ। ਸਤਿਗੁਰੂ ਨੇ ਸਾਰੇ ਬਿੰਬ ਉਦਾਹਰਨਾਂ ਉਹੀ ਵਰਤੀਆਂ ਤੇ ਫਰਮਾਇਆ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ। ਇਹਦੇ ਅਰਥ ਨਹੀਂ ਕਿਉਂਕਿ ਆਪ ਸੰਗਤ ਬਾਣੀ ਪੜਨ ਵਾਲੇ, ਨਾਮ ਜਪਣ ਵਾਲੇ ਬੈਠੇ। ਸਿਰ ਮੇਰੀ ਇੱਕ ਬੇਨਤੀ ਸੀ ਕਿ ਇਹਨੂੰ ਮੌਤ ਨੂੰ ਵੀ ਸੋਹਿਲਾ ਬਣਾ ਦਿੱਤਾ, ਵਿਆਹ ਦਾ ਗੀਤ ਬਣਾ ਦਿੱਤਾ, ਮੰਗਲਮਈ ਗੀਤ ਬਣਾ ਦਿੱਤਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ, ਦਿਓ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸ਼ਮੇਲ, ਘਰ ਘਰ ਇਹੋ ਪਹੁੰਚਾ। ਹਰ ਘਰ ਦੇ ਵਿੱਚ ਮੌਤ ਦੀ ਚਿੱਠੀ ਆਈ ਹੈ, ਘਰ ਘਰ ਇਹੋ ਪਹੁੰਚਾ। ਸਦੜੇ ਨਿਤ ਪਵਨ ਸਦਨ ਖਾਰਾ, ਸਿਮਰੀਐ ਨਾਨਕ ਸੇ ਦੇਹ ਆਵਨ। ਉਹ ਦਿਨ ਤਾਂ ਮਣਾ ਤੇਰੇ ਤੇ ਵੀ ਆਉਂਦਾ ਪਿਆ, ਉਸ ਸਦਨ ਵਾਲੇ ਨੂੰ ਚੇਤੇ ਕਰ ਕਿ ਜਿਸ ਪਰਮਾਤਮਾ ਨੇ ਤੈਨੂੰ ਸੱਦਾ ਭੇਜਿਆ। ਮੇਰੀ ਇੱਕ ਬੇਨਤੀ, ਮੌਤ ਡਰ ਹੈ ਪਰ ਗੁਰੂ ਘਰ ਵਿੱਚ ਮੌਤ ਸੋਹਿਲਾ ਹੈ। ਇੱਥੇ ਸ਼ਬਦ ਮੈਂ ਰਿਪੀਟ ਕਰਨ ਲੱਗਾ ਕੋਈ ਸਾਲ ਪੁਰਾਣੇ, ਕਿ ਸੋਹਿਲਾ ਸਾਹਿਬ ਦੀ ਬਾਣੀ ਪੜਨ ਦਾ ਕੋਈ ਸਮਾਂ ਨਿਰਧਾਰਿਤ ਨਹੀਂ। ਜਿਵੇਂ ਅਸੀਂ ਅੰਮ੍ਰਿਤ ਵੇਲੇ ਦਾ ਨਿਤਨੇਮ, ਸ਼ਾਮ ਨੂੰ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ, ਪਰ ਸੋਹਿਲਾ ਸਾਹਿਬ ਲਈ ਇੱਕੋ ਗੱਲ ਬਾਣੀ ਚ ਲਿਖੀ ਗਈ, ਰਾਤ ਨੂੰ ਸੌਣ ਲੱਗਿਆਂ ਪੜਨਾ। ਕੋਈ 8 ਵਜੇ ਵੀ ਸੌਂਦਾ ਹੈ, ਕੋਈ 10 ਵਜੇ ਪੈਂਦਾ, ਕੋਈ ਇਸ ਤੋਂ ਲੇਟ ਵੀ ਸੌਂਦਾ, ਬਸ ਇੱਕੋ ਗੱਲ ਕਹੀ ਇਹਨੂੰ ਸੌਣ ਲੱਗਿਆਂ ਪੜਨਾ। ਇਹਦਾ ਮਤਲਬ ਕੀ ਸੀ? ਜਿੰਨੇ ਇਹਦੇ ਜੋ ਮਰਿਆਦਾ ਚ ਲਿਖਿਆ ਇਹਦਾ ਕੋਈ ਭਾਵ ਹੈ? ਅਸਲ ਚ ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਬੜੀ ਵੱਡੀ ਨੀਂਦ ਹੈ। ਨੀਂਦ ਇੱਕ ਛੋਟੀ ਮੌਤ ਹੈ, ਮੌਤ ਇੱਕ ਬੜੀ ਵੱਡੀ ਨੀਂਦ ਹੈ। ਤੇ ਸਤਿਗੁਰੂ ਨੇ ਕਿਰਪਾ ਕੀਤੀ, ਸੋਹਿਲਾ ਦੋ ਵਾਰੀ ਜ਼ਿੰਦਗੀ ਚ ਪੜਿਆ ਜਾਂਦਾ, ਇੱਕ ਰਾਤ ਨੂੰ ਲੇਟਣ ਲੱਗਿਆਂ ਬੰਦਾ ਖੁਦ ਪੜਦਾ, ਤੇ ਜੁਦਾ ਜਦੋਂ ਚਿਖਾ ਬਲਦੀ ਹੁੰਦੀ ਉਦੋਂ ਸੰਗਤ ਪੜਦੀ। ਬਾਕੀ ਜੇ ਕੋਈ ਸਹਿਜ ਪਾਠ ਖੰਡਪੜ ਸਾਹਿਬ ਕਰਨੇ ਉਹ ਗੱਲ ਵੱਖਰੀ। ਸੋਹਿਲਾ ਸਾਹਿਬ ਦਾ ਪਾਠ ਚਿਖਾ ਤੇ ਲੇਟੇ ਹੋਏ ਲਈ ਪੜਿਆ ਜਾਂਦਾ, ਤੇ ਰਾਤ ਨੂੰ ਖੁਦ ਬੰਦਾ ਜਦੋਂ ਮੰਜੇ ਤੇ ਲੇਟਦਾ ਉਦੋਂ ਆਪ ਇਹ ਪਾਠ ਕਰਦਾ। ਸਤਿਗੁਰੂ ਨੇ ਇੱਕ ਗੱਲ ਸਮਝਾਈ ਕਿ ਤੈਨੂੰ ਸੌਣ ਲੱਗਿਆ ਇਸ ਗੱਲੋਂ ਸੁਚੇਤ ਕਰਾਂ ਕਿ ਜ਼ਿੰਦਗੀ ਦਾ ਕੀਮਤੀ ਅਵਸਰ ਹੈ, ਹੋ ਸਕਦਾ ਇਹ ਰਾਤ ਤੇਰੀ ਜ਼ਿੰਦਗੀ ਦੀ ਆਖਰੀ ਰਾਤ ਹੋਵੇ, ਤੂੰ ਗੁਰੂ ਗੁਰੂ ਜਪਦਾ ਸੌ ਜਾ, ਜੇ ਤੇਰੇ ਸੁੱਤਿਆਂ ਵੀ ਪ੍ਰਾਣ ਨਿਕਲਣ ਸਾਚੇ ਵੇ ਜਾਣ ਲੱਗਿਆਂ ਵੀ ਤੇਰੇ ਚਿੱਤ ਵਿੱਚੋਂ ਪਰਮਾਤਮਾ ਦੀ ਯਾਦ ਨਾ ਭੁੱਲ। ਇੱਥੇ ਇੱਕ ਹੋਰ ਬੇਨਤੀ ਦਾਸ ਕਰੇ, ਅਸੀਂ ਬਾਬਾ ਸਾਹਿਬ ਦੇ ਸ਼ਬਦ ਪੜ੍ਹਨੇ ਤੇ ਮੈਂ ਸਿਰ ਪਰ ਕਰਨ ਰੱਖਣਾ ਨਾਮ ਸਿਮਰਨ ਤੇ ਇੱਕ ਪ੍ਰੀਤ। ਦੇਖੋ ਜਿਸ ਬੰਦੇ ਨੂੰ ਪਰਮਾਤਮਾ ਦੀ ਯਾਦ ਜੀਵਨ ਵਿੱਚ ਹੈ, ਮਰਨ ਲੱਗਿਆ ਉਹਨੂੰ ਰੱਬ ਦੀ ਯਾਦ ਕਦੀ ਭੁੱਲ ਨਹੀਂ ਸਕਦਾ। ਜੀਵਨ ਵਿੱਚ ਯਾਦ ਇੱਕ ਤਿਆਰੀ ਹੈ, ਮੌਤ ਵੇਲੇ ਉਹ ਯਾਦ ਸਫਲਤਾ ਦੇ ਮੁਕਾਮ ਤੇ ਪਹੁੰਚਾ ਦਿੰਦੀ। ਜਿਨੇ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਯਾਦ ਕੀਤਾ ਉਹਨੂੰ ਅੰਤਲੇ ਸਮੇਂ ਕਦੀ ਪਰਮਾਤਮਾ ਦੀ ਯਾਦ ਨਹੀਂ ਭੁੱਲੇਗੀ। ਅਸੀਂ ਜਾਪ ਇਸ ਕਰਕੇ ਕਰਨੇ ਆ ਕਿ ਇਹ ਸਿਮਰਨ ਬਣ ਜਾਏ, ਤੇ ਸਿਮਰਨ ਇਸ ਕਰਕੇ ਕੀਤਾ ਜਾਂਦਾ ਹੈ ਕਿ ਤੁਰ ਲੱਗਿਆਂ ਵੀ ਮੇਰੇ ਸਬ ਕੌਂਸ਼ੀਅਸ ਮਾਇੰਡ ਮੇਰੇ ਅੰਦਰ ਦੇ ਤਲ ਹੀਲ ਵਿੱਚੋਂ ਯਾਦ ਵਿਸਰੇ ਨਾ, ਬੇਹੋਸ਼ੀ ਵਿੱਚ ਹੋ ਸਕਦਾ ਹੈ ਕਿ ਬੋਲ ਨਾ ਸਕੇ। ਅੰਤਲੇ ਸਮੇਂ ਹੋ ਸਕਦਾ ਕੋਈ ਬੰਦਾ ਮੰਜੇ ਤੇ ਪਿਆ, ਉਹਦੀਆਂ ਅੱਖਾਂ ਦੀ ਜੋਤ, ਕੰਨਾਂ ਦੀ ਸਰੋਤ, ਉਹਦੇ ਜ਼ਬਾਨ ਦੇ ਬੋਲ ਚਲੇ ਜਾਣ, ਪਰ ਜਿਹਦੇ ਅੰਦਰ ਚਿੱਤ ਵਿੱਚ ਸਿਮਰਨ ਟਿਕ ਜਾਏਗਾ, ਚੇਤੇ ਰੱਖਿਓ ਉਹ ਬੇਹੋਸ਼ ਹੋਇਆ ਹੋਇਆ ਵੀ ਸਾਈਂ ਨੂੰ ਯਾਦ ਕਰੀ ਜਾਂਦਾ। ਇੱਥੇ ਇੱਕ ਦੋ ਬੇਨਤੀਆਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਇੱਕ ਤਾਂ ਪਵਿੱਤਰ ਸਲੋਕ ਅਸੀਂ ਪੜ੍ਹਨੇ ਹਾਂ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪਛਾਰਾ, ਤੇ ਇੱਥੇ ਇੱਕ ਵਾਰ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਦੇ ਅਰਥ ਦਾ ਕਦੀ ਆਪਾਂ ਦਾਵਾ ਨਾ ਕਰੀਏ। ਤੇ ਮੇਰਾ ਖਿਆਲ ਜਿਉਂ ਜਿਉਂ ਸਿੱਖ ਸ਼ਬਦ ਦਾ ਅਭਿਆਸ ਕਰਦਾ ਤਿਉਂ ਤਿਉਂ ਉਹ ਦਾਅਵੇ ਤੋਂ ਰਹਿਤ ਹੋਈ ਜਾਂਦਾ। ਜਿੰਨੀ ਦੇਰ ਤੱਕ ਬੋਧਕ ਤਲ ਤੇ ਜਿੰਦਾ ਓਨੀ ਦੇਰ ਤੱਕ ਉਹਦੇ ਦਾਅਵੇ ਨੇ ਮੈਂ ਆਹ ਕੀਤਾ, ਮੈਂ ਆਹ ਕਰਾਂਗਾ, ਮੈਂ ਇੰਨੀ ਕਮਾਈ ਕੀਤੀ। ਸੱਚ ਇਹ ਵੇ ਜਿਉਂ ਜਿਉਂ ਸ਼ਬਦ ਕਮਾਉਂਦਾ ਉਹ ਤਾਂ ਇੱਥੋਂ ਤੱਕ ਦਾਵਾ ਛੱਡ ਦਿੰਦਾ ਕਿ ਪ੍ਰਮਾਤਮਾ ਇਹ ਜ਼ਿੰਦਗੀ ਵੀ ਮੇਰੀ ਨਹੀਂ, ਕਮਾਈ ਵੀ ਮੇਰੀ ਨਹੀਂ, ਜੋ ਕੁਝ ਦ੍ਰਿਸ਼ਟਮਾਨ ਦੇਖਣਾ ਮੇਰਾ ਇਹਦੇ ਵਿੱਚ ਕੁਛ ਨਹੀਂ, ਮੇਰਾ ਕੁਛ ਦਾਵਾ ਨਹੀਂ, ਬਸ ਇੱਕੋ ਦਾਅਵਾ ਹੈ, ਬਾਕੀ ਸਭ ਕੁਝ ਪਰਾਇਆ ਕੇਵਲ ਮੇਰਾ ਤੂੰ ਹੀ। ਉਹ ਸੰਸਾਰ ਦਾ ਦਾਵਾ ਛੱਡ ਦਿੰਦਾ। ਸਤਿਗੁਰੂ ਦੀ ਅੰਮ੍ਰਿਤ ਬਾਣੀ ਜਦੋਂ ਇਹ ਸ਼ਬਦ ਪੜ੍ਹਨੇ ਕਿ ਪਹਿਲੇ ਪੈਰੇ ਫੁੱਲੜਾ ਫਲ ਪੀ ਪੱਛਾ ਰਾਤ, ਆਮ ਟੀਕਾਕਾਰ ਗੁਰਮੁਖਾਂ ਨੇ ਅਰਥ ਕੀਤੇ, ਦਾਸ ਨੇ ਇੱਕ ਵਾਰ ਮੰਜੀ ਸਾਹਿਬ ਵੀ ਅਰਜ਼ ਕੀਤੀ ਕਿ ਰਾਤ ਦਾ ਆ ਪਹਿਲਾ ਪੈਰ ਜਿਸ ਵਿੱਚ ਆਪਾਂ ਬੈਠੇ ਇਹ ਭਜਨ ਬੰਦਗੀ ਸਿਮਰਨ ਲਈ ਇਸ ਤਰ੍ਹਾਂ ਹੈ ਕਿ ਜਿਵੇਂ ਖਿੜੇ ਕੋਈ ਫੁੱਲਾਂ ਦੀ ਪ੍ਰਾਪਤੀ ਹੈ, ਇਹ ਫੁੱਲਾਂ ਦੀ ਤਰ੍ਹਾਂ ਹੈ। ਤੇ ਜਿਹੜਾ ਅੰਮ੍ਰਿਤ ਵੇਲਾ ਪਿੱਛਲ ਪੈਰ ਹੈ ਉਹ ਇਸ ਤਰ੍ਹਾਂ ਹੈ ਕਿ ਜਿਵੇਂ ਪੱਕੇ ਹੋਏ ਫਲ। ਪਰ ਅਸੀਂ ਪਹਿਲੇ ਪੈਰ ਨੂੰ ਪਿੱਛਲ ਪੈਰ ਤੋਂ ਨਖੇੜ ਕੇ ਨਾ ਦੇਖੀਏ। ਜਿਸ ਬੰਦੇ ਨੇ ਪਹਿਲਾ ਪੈਰ ਸਾਂਭ ਲਿਆ ਉਹਦਾ ਪਿੱਛਲ ਪੈਰ ਜ਼ਰੂਰ ਰਸ ਵਾਲਾ ਬਣੇਗਾ। ਪਿਆਰਿਓ, ਜਿਹਨੂੰ ਪਹਿਲਾ ਪੈਰ ਸਾਂਭਣ ਦੀ ਜਾਤ ਨਾ ਆਈ ਉਹਨੂੰ ਪਿੱਛਲ ਪੈਰ ਰਸ ਕਿੱਥੇ ਮਿਲ ਸਕਦਾ। ਜਿਹਨੇ ਜਿਉਂਦੇ ਸਾਈ ਨੂੰ ਸਾਂਭਿਆ ਨਾ, ਪਹਿਲਾ ਪੈਰ ਨਾ ਸਾਂਭਿਆ ਤੇ ਪਿੱਛਲ ਪੈਰ ਕਿਵੇਂ ਉਹਦੀ ਸੁਖੈਨ ਚਲਾਣਾ ਹੋਵੇਗਾ। ਮੈਂ ਬੇਨਤੀ ਕਰਾਂ ਕਿ ਪਹਿਲੇ ਪੈਰ ਜਿਹੜਾ ਗੁਰੂ ਗੁਰੂ ਕਰਦਿਆਂ ਸੌ ਜਾਏ, ਨਿਤਨਿਮ ਕੀਤਾ ਸਿਮਰਨ ਕਰਦਿਆਂ, ਕਿਉਂਕਿ ਸਿਮਰਨ ਦਾ ਸੰਬੰਧ ਸਾਡੇ ਅੰਦਰ ਨਾਲ ਏ। ਬਾਹਰ ਦੀ ਸਰੀਰਕ ਕਿਰਿਆ ਇਸ ਕਰਕੇ ਸੋਧਣੀਏ ਕਿ ਸਰੀਰ ਚੁਸਤ ਰਹੇ, ਉਂਝ ਨਾਮ ਦਾ ਸੰਬੰਧ ਕਿ ਕੋਈ ਸਵਾਸ ਐਸਾ ਨਾ ਜਾਏ ਜਿਹਦੇ ਵਿੱਚ ਪਰਮਾਤਮਾ ਦੀ ਯਾਦ ਨਾ ਹੋਵੇ। ਉਹ ਭਾਵੇਂ ਖਾਣਾ ਖਾਂਦੇ ਹੋਈਏ, ਉਹ ਭਾਵੇਂ ਆਪਾਂ ਟਹਿਲਦੇ ਹੋਈਏ, ਉਹ ਭਾਵੇਂ ਆਪਾਂ ਮੰਜੇ ਤੇ ਪਈ ਹੋਈਏ, ਕਿਉਂਕਿ ਆਪ ਅਭਿਆਸੀ ਹੋ ਇੱਥੋਂ ਤੱਕ ਕਿ ਗੁਰਮੁਖੋ ਸਰੀਰ ਕਦੀ ਵੀ ਮੁਕੰਮਲ ਨਹੀਂ ਸੌਂਦਾ। ਜਿਸ ਦਿਨ ਮੁਕੰਮਲ ਸਰੀਰ ਸੌਂਦਾ ਹੈ ਉਸ ਦਿਨ ਆਪਾਂ ਉਸ ਨੂੰ ਮੌਤ ਕਹਿੰਦੇ, ਕਿਉਂਕਿ ਅੱਜ ਤਰਕ ਬਹੁਤ ਜ਼ਿਆਦਾ ਚੱਲਦਾ ਹੈ ਕਿ ਦੇਖੋ ਜੀ ਸਿਮਰਨ ਜਾਪ ਨਾਮ ਉਹਨੂੰ ਅਸੀਂ ਗੁਣਾਂ ਚ ਲੈ ਕੇ ਆ ਰਹੇ ਕਿ ਗੁਣ ਚਾਹੀਦੇ ਨੇ ਜੀ, ਸਿਮਰਨ ਦੀ ਕੀ ਲੋੜ, ਨਾਮ ਦੀ ਕੀ ਲੋੜ। ਤੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਉੱਚਾ ਆਚਰਨ ਇੱਕ ਗੁਣ ਹੈ, ਸੱਚੀ ਕਿਰਤ ਕਰਨੀ ਇੱਕ ਗੁਣ ਹੈ, ਕਿਸੇ ਤੇ ਦਇਆ ਕਰਨੀ ਇੱਕ ਦੈਵੀ ਗੁਣ ਹੈ, ਸੰਤੋਖ ਨੂੰ ਧਾਰਨ ਕਰਨਾ ਇੱਕ ਦੈਵੀ ਗੁਣ ਹੈ। ਕਿ ਸਿਰਫ ਇਹਨਾਂ ਗੁਣਾਂ ਦੇ ਨਾਲ ਹੀ ਆਤਮਕ ਮੰਜ਼ਿਲ ਤੱਕ ਬੰਦਾ ਪਹੁੰਚ ਜਾਏਗਾ, ਖੈਣ ਇਹ ਗੁਣ। ਪਰ ਗੁਰੂ ਸਾਹਿਬ ਨੇ ਬਹੁਤ ਸੋਹਣਾ ਇੱਕ ਪ੍ਰਮਾਣ ਦਿੱਤਾ। ਕਹਿਣ ਲੱਗੇ ਇੱਕ ਜ਼ਿਮੀਦਾਰ, ਉਹਦੀ ਪਹਿਲੀ ਵੱਤਰ ਤੇ ਆਈ, ਉਹਨੇ ਖੇਤ ਵਾਹਿਆ, ਉਹਨੇ ਖੇਤ ਨੂੰ ਦੋ ਚਾਰ ਵਾਰ ਵਾਹਿਆ, ਉਹਨੇ ਉਹਦੇ ਚਾਰ ਫੇਰੇ ਵਾੜ ਵੀ ਕਰ ਦਿੱਤੀ, ਉਹਨੇ ਖਾਦ ਵੀ ਪਾ ਦਿੱਤੀ, ਪਾਣੀ ਦੇ ਪ੍ਰਬੰਧ ਵਾਸਤੇ ਉਹਨੇ ਆੜਾਂ ਦਾ ਪ੍ਰਬੰਧ ਕੀਤਾ, ਖਾਲ ਦਾ ਪ੍ਰਬੰਧ ਕੀਤਾ। ਤੇ ਜੇ ਉਹ ਜ਼ਿਮੀਦਾਰ ਇਹ ਕਹਿਣ ਲੱਗ ਪਵੇ ਕਿ ਹੁਣ ਕੋਈ ਪਰਵਾਹ ਨਹੀਂ, ਖੇਤ ਵਾ ਦਿੱਤਾ, ਵਾੜ ਕਰ ਦਿੱਤੀ, ਪਾਣੀ ਦਾ ਪ੍ਰਬੰਧ ਹੋ ਗਿਆ, ਖਾਦ ਦਾ ਹੋ ਗਿਆ, ਤੇ ਸਿਆਣੇ ਕਹਿਣਗੇ ਸਾਰੇ ਗੁਣ ਚੰਗੇ ਨੇ, ਪਰ ਜਿੰਨੀ ਦੇਰ ਤੱਕ ਬੀਜ ਨਹੀਂ ਬੀਜਦਾ ਇਹਨਾਂ ਦੀ ਕੋਈ ਅਹਿਮੀਅਤ ਨਹੀਂ। ਤੇਰੇ ਦੈਵੀ ਗੁਣ ਮੁਬਾਰਕ ਨੇ, ਪਰ ਜਿੰਨੀ ਦੇਰ ਤੱਕ ਨਾਮ ਨਾਲ ਜੁੜਦਾ ਨਹੀਂ ਚੇਤੇ ਰੱਖੀ, ਓਨੀ ਦੇਰ ਤੱਕ ਇਹ ਗੁਣਾਂ ਨੇ ਵੀ ਫਲੀ ਪੂਤਨੀ। ਗੁਣ ਵਾੜ ਕੀ ਕਰੇਗੀ ਜੇ ਖੇਤ ਵਿੱਚ ਕੁਛ ਨਹੀਂ, ਪਾਣੀ ਕੀ ਕਰੇਗਾ ਜੇ ਬੀਜ ਹੀ ਨਹੀਂ, ਖਾਦ ਰੱਖੀ ਹੋਈ ਕੀ ਕਰੇਗੀ ਜਿਹਨੂੰ ਖਾਦ ਲਾਣੀ ਹੈ ਜੇ ਉਹਦਾ ਵਜੂਦ ਹੀ ਨਹੀਂ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਦੈਵੀ ਗੁਣਾਂ ਦੇ ਨਾਲ ਨਾਮ ਨੂੰ ਉੱਚੀ ਮਹਾਨਤਾ ਦਿੰਦਿਆਂ ਫਰਮਾਇਆ ਕਿ ਮਨ ਖਾਲੀ ਕਿਰਸਾਣੀ ਕਰਨੀ, ਇਹ ਸਾਰੇ ਗੁਣ ਨੇ। ਮਨ ਖਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਅਗਲਾ ਬਚਨ ਕੀਤਾ ਇਹਨਾਂ ਗੁਣਾਂ ਦੇ ਬਾਵਜੂਦ। ਪਰ ਜੇ ਨਾਮ ਨਹੀਂ ਤਾਂ ਖੇਤ ਨੀ ਪ੍ਰਫੁੱਲਤ। ਗੁਣ ਮਹਾਰਾਜ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਓ ਕਰਮ ਕਰ ਜਮਸੀ ਸੇ ਕਰ ਭਾਗਟ। ਦੇਖ ਮੈਂ ਸਿਰਫ ਪ੍ਰਕਰਨ ਵਿੱਚ ਰਹਾ ਕਿ ਪਹਿਲਾ ਪੈਰ ਗੁਰੂ ਗੁਰੂ ਜਪਦਿਆਂ ਸਾਈ ਨੂੰ ਚੇਤੇ ਕਰਦਿਆਂ ਬੰਦਾ ਸੌ ਜਾਏ, ਤੇ ਕੀ ਉਹ ਜਦੋਂ ਸੌਂਦਿਆਂ ਨਾਮ ਜਪ ਰਿਹਾ ਕੀ ਉਹ ਸੁੱਤਾ ਹੋਇਆ ਨਾਮ ਨਹੀਂ ਚੱਲੇਗਾ? ਨਹੀਂ, ਜ਼ਰੂਰ ਚੱਲੇਗਾ, ਚੱਲਦਾ ਹੈ।
ਕਮਾਈ ਵਾਲਿਆਂ ਦੇ ਕੋਲ ਬੈਠਿਆਂ ਆਵਾਜ਼ ਆਉਂਦੀ ਹੈ। ਹੁਣ ਰਾਤ ਆਦਮੀ ਸਿਮਰਨ ਕਰਦਿਆਂ ਸੌ ਗਿਆ, ਯਾਦ ਵੀ ਸੁੱਤਾ, ਸੁੱਤਿਆਂ ਹੋਇਆਂ ਵੀ ਸਿਮਰਨ ਚੱਲਦਾ। ਗੁਰਮੁਖੋ ਬਾਕੀ ਗੱਲਾਂ ਛੱਡੋ, ਸੁੱਤਿਆਂ ਦੀ ਤਾਂ ਗੱਲ ਬੜੀ ਥੋੜੀ ਜਿਹੀ ਏ। ਸਿੱਖ ਉੱਤੇ ਗੁਰੂ ਦੀ ਨਜ਼ਰ ਹੋਵੇ ਤੇ ਭਾਈ ਮਤੀ ਦਾਸ ਦੇ ਕੱਟੇ ਹੋਏ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਚੱਲਦਾ। ਇਹ ਸ਼ਬਦ ਦੀ ਖੇਡ ਹੈ। ਸਾਡੇ ਇਤਿਹਾਸ ਨੇ ਲਿਖਿਆ ਕਿ ਅਰਧੋ ਉਰਧ ਚਰਾਏ ਸੋ ਡਾਰਾ, ਦੋ ਟੁਕੜੇ ਕਰ ਦਿੱਤੇ ਵਿਚਕਾਰੋਂ ਰੱਖ ਕੇ, ਪਰਿਓ ਪ੍ਰਿਥਵੀ ਪਰ ਹਵੈ ਦਵੈ ਪਾਰਾ, ਦੋਨੋਂ ਫਾੜੀਆਂ ਦੋਨੋਂ ਟੁਕੜੇ ਖੱਬੇ ਸੱਜੇ ਡਿੱਗੇ, ਪਰ ਦੋਨੋਂ ਤਨ ਤੇ ਜਪਜੀ ਪੜੇ, ਫੇਰ ਤ ਸਭ ਕੈ ਅਚਰ ਚ ਵੜੇ। ਕਹਿਣ ਲੱਗੇ ਕੈਸਾ ਅਚਰ ਜੇ ਪੰਥ ਕੈ, ਇੱਥੇ ਤਾਂ ਮਰਿਆ ਹੋਇਆਂ ਦੇ ਟੁਕੜਿਆਂ ਵਿੱਚੋਂ ਵੀ ਨਾਮ ਦੀ ਆਵਾਜ਼ ਪਈ ਆਉਂਦੀ। ਦੇਖੋ ਸ਼ਬਦ ਕਮਾਈ ਵਾਲਿਆਂ ਨੇ ਜਿੰਨਾ ਕਮਾਇਆ। ਜਦੋਂ ਇਨਸਾਨ ਸੌਂਦਾ ਰਾਤ ਨੂੰ, ਇਹ ਜਪਦਿਆਂ ਹੋਇਆ ਫੁੱਲ ਤਿਆਰ ਹੋ ਗਏ ਤੇ ਫੁੱਲ ਦੀ ਅਗਲੀ ਜਿਹੜੀ ਪ੍ਰਕਿਰਿਆ ਹੈ, ਇੱਕ ਵਾਰੀ ਫੁੱਲ ਲੱਗ ਜਾਏ ਸੀ ਫਿਰ ਆਪਣੇ ਆਪ ਖੁਦ ਬਖੁਦ, ਅੱਜ ਤੱਕ ਕਿਸੇ ਮਾਲੀ ਨੂੰ ਫਲ ਬਣਾ ਕੇ ਰਸ ਭਰਦਿਆਂ ਨਹੀਂ ਦੇਖਿਆ। ਅੱਜ ਤੱਕ ਕਿਸੇ ਮਾਲੀ ਨੂੰ ਫੁੱਲ ਤੋਂ ਬਾਅਦ ਅਗਲੇਰਾ ਫਲ ਕਿਵੇਂ ਬਣਨਾ ਮਿਹਨਤ ਕਰਦਿਆਂ ਨਹੀਂ ਦੇਖਿਆ। ਬਸ ਫੁੱਲ ਦੇਖ ਕੇ ਖੁਸ਼ ਹੁੰਦਾ ਹੈ, ਕਹਿੰਦਾ ਤੁਸੀਂ ਰੋਜ਼ ਆਈ ਜਾਇਓ, ਇਸੇ ਫੁੱਲ ਵਿੱਚੋਂ ਫਲ ਨਿਕਲਣਾ, ਤੁਸੀਂ ਦੇਖੀ ਜਾਇਓ, ਇਸੇ ਫੁੱਲ ਵਿੱਚੋਂ ਫਲ ਨਿਕਲੇਗਾ, ਫਲ ਇੱਕ ਦਿਨ ਰਸ ਨਾਲ ਭਰੇਗਾ। ਗੁਰਦੇਵ ਨੇ ਕਿਹਾ ਭਾਈ ਜਿਨ੍ਹਾਂ ਨੂੰ ਪਹਿਲਾ ਪੈਰ ਪਰਮਾਤਮਾ ਦੀ ਯਾਦ ਆ ਜਾਏ, ਜਦੋਂ ਉਹ ਅੰਮ੍ਰਿਤ ਵੇਲਾ ਹੁੰਦਾ, ਸਾਰੀ ਰਾਤ ਚਿੰਤਨ ਚੱਲਦਾ ਤੇ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਗੁਰੂ ਗੁਰੂ ਜਪਦਾ, ਰਾਤ ਦਾ ਬਣਿਆ ਹੋਇਆ ਫੁੱਲ ਸਵੇਰ ਤੱਕ ਰਸਦਾਇਕ ਫਲ ਬਣ ਜਾਂਦਾ, ਕਿਉਂਕਿ ਸਾਰੀ ਰਾਤ ਉਹ ਕਿਰਿਆ ਚੱਲਦੀ ਹੈ। ਕਿਉਂਕਿ ਸੁੱਤਿਆਂ ਨਾ ਸਵਾਸ ਬੰਦ ਹੁੰਦੇ ਨੇ, ਸੁੱਤਿਆਂ ਨਾ ਹਾਰਟ ਬੰਦ ਹੁੰਦਾ, ਸੁੱਤਿਆਂ ਨਾ ਸਾਡੇ ਖੂਨ ਦਾ ਸਰਕਲ ਬੰਦ ਹੁੰਦਾ। ਤਾਂ ਹੀ ਸਤਿਗੁਰੂ ਨੇ ਕਿਹਾ ਪਹਿਲਾ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ। ਇਹਦੇ ਅਰਥ ਇਹ ਵੀ ਕਿ ਜਿਨ੍ਹਾਂ ਨੇ ਜ਼ਿੰਦਗੀ ਦਾ ਸਮਾਂ, ਭਾਈ ਸਾਹਿਬ ਦਾ ਜ਼ਿਕਰ ਕਰ ਰਹੇ ਸਨ ਬਜ਼ੁਰਗ, ਕਿ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀ ਘਾਲਣਾ, ਔਰ ਖਾਸ ਕਰਕੇ ਸੰਤ ਬਾਬਾ ਅਤਲ ਸਿੰਘ ਜੀ, ਪਿਛਲੇ ਦਿਨੀ ਦਾਸ ਪਟਿਆਲੇ ਗਿਆ, ਇੱਕ ਸੱਜਣ ਨੇ PhD ਕੀਤੀ ਬਾਬਾ ਅਤਲ ਸਿੰਘ ਜੀ ਦੇ ਜੀਵਨ ਤੇ, ਤੇ ਮੇਰੀ ਇੱਕ ਲਟਕ ਹੈ ਕਿ ਕਮਾਈ ਵਾਲੇ ਦੇ ਜੀਵਨ ਨੂੰ ਪੜ੍ਹੋ ਤੇ ਉਹ ਵੀ ਸਤ ਸੰਗਤ ਬਣ ਜਾਂਦੀ, ਕਿਉਂਕਿ ਆਪਾਂ ਭੁੱਲ ਜਾਂਦਾ। ਤੁਸੀਂ ਉਹਦੇ ਨਾਲ ਗੱਲਾਂ ਕਰਦੇ, ਗੁਰੂ ਗ੍ਰੰਥ ਸਾਹਿਬ ਜੀ ਕੀ ਸਤਿਗੁਰੂ ਜੀ ਸਰੀਰਕ ਤੌਰ ਤੇ ਤਾਂ 1539 ਨੂੰ ਕਰਤਾਰਪੁਰ ਤੋਂ ਚਲੇ ਗਏ, ਸੱਚਖੰਡ ਬਿਆਨਾ ਕੀਤਾ, ਤੇ ਜਦੋਂ ਸਿੱਖ ਸੁਰਤ ਨਾਲ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦਾ, ਉਹ ਕਦੀ ਨਹੀਂ ਕਹਿੰਦਾ ਗੁਰੂ ਨਾਨਕ ਸਾਹਿਬ ਚਲੇ ਗਏ, ਜਪ ਦਾ ਪਾਠ ਕਰਦਿਆਂ ਕਹਿੰਦਾ ਗੁਰੂ ਨਾਨਕ ਸਾਹਿਬ ਨਾਲ ਮੈਂ ਗੱਲਾਂ ਕਰ ਰਿਹਾ। ਅਸਲ ਚ ਸ਼ਬਦ ਜਿਹੜਾ ਹੈ ਉਹੀ ਤਾਂ ਚਿੱਤ ਹੈ। ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਰਸਨਾ ਤੋਂ ਇੱਕ ਬਚਨ ਕਿਹਾ, ਕਹਿੰਦੇ ਨੇ ਜਿੱਥੇ ਚਿੱਤ ਮਿਲਿਆ ਹੋਵੇ ਉਸ ਚਿੱਤ ਦਾ ਅਸਰ ਦੂਜੇ ਚਿੱਤ ਉੱਤੇ ਹੋਣ ਲੱਗ ਪੈਂਦਾ। ਜਿੱਥੇ ਚਿੱਤ ਮਿਲਿਆ ਹੋਵੇ, ਜੇ ਮੰਨ ਲਓ ਸਾਡਾ ਪੁੱਤਰਾਂ ਧੀਆਂ ਚ ਚਿੱਤ ਮਿਲਿਆ, ਤੇ ਜਦੋਂ ਸਾਡੇ ਬੱਚਿਆਂ ਤੇ ਭੀੜਾ ਬਣੇਗੀ, ਦੁੱਖ ਭਾਵੇਂ ਉਹ ਇਕੱਲੇ ਭੋਗਣਗੇ ਪਰ ਚਿੱਤ ਸਾਡਾ ਵੀ ਪਰੇਸ਼ਾਨ ਹੋਵੇਗਾ, ਕਿਉਂਕਿ ਉਹਨਾਂ ਦੇ ਸਰੀਰ ਦੇ ਉਹਨਾਂ ਦੇ ਚਿੱਤ ਉੱਤੇ ਪਿਆ ਹੋਇਆ ਦੁੱਖ ਸਾਡੇ ਤਨ ਨੂੰ ਦੁਖੀ ਕਰੇ। ਜਿਹਨੂੰ ਅਸੀਂ ਚਿੱਤਕ ਨਾਲ ਪਿਆਰ ਕਰਨੇ ਉਹਨੂੰ ਖੁਸ਼ੀ ਮਿਲੇਗੀ ਤੇ ਸਾਡਾ ਸਰੀਰ ਇੱਕੋ ਦਮ ਖੁਸ਼ੀ ਚਲਾ ਜਾਏਗਾ, ਕਿਉਂਕਿ ਜਿਹਦੇ ਨਾਲ ਸਾਡਾ ਚਿੱਤ ਜੁੜਿਆ, ਜੇ ਉਹਦੇ ਕੋਲ ਖੁਸ਼ੀ ਸਾਡੇ ਕੋਲ ਖੁਸ਼ੀ, ਜੇ ਉਹਦੇ ਕੋਲ ਗਮੀ ਸਾਡੇ ਕੋਲ ਗਮੀ। ਗੁਰੂ ਅਰਜੁਨ ਦੇਵ ਕਹਿੰਦੇ ਨੇ ਇਹ ਤਾਂ ਸੰਸਾਰ ਦੀਆਂ ਗੱਲਾਂ ਨੇ, ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇ ਤੇ ਜੋ ਕੁਝ ਗੁਰੂ ਦੇ ਚਿੱਤ ਵਿੱਚ ਹੈ ਉਹ ਸਿੱਖ ਦੇ ਚਿੱਤ ਵਿੱਚ ਆ ਜਾਂਦਾ, ਕਿਉਂਕਿ ਸੰਸਾਰ ਦੀ ਖੇਡ ਹੈ। ਸਤਿਗੁਰੂ ਦਾ ਅੰਮ੍ਰਿਤ ਬੋਲ ਹੈ, ਅਸੀਂ ਪੜ੍ਹਦੇ ਹਾਂ ਮਿੱਤ ਕਾ ਚਿੱਤ ਅਨੂਪ, ਸੋ ਮਰਮ ਨਾ ਜਾਣੀਏ ਫੁਨੇ, ਗਾਹਕ ਗੁਣੀ ਅਪਾਰ ਸੋ ਤਤ ਪਛਾਨੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਆ ਤੁਖ ਧਿਆਨ ਦੇਣ ਵਾਲੀ ਚਿੱਤੈ ਚਿੱਤ ਸਮਾਏ। ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵੀ ਸਮਾ ਦੇ, ਆਪਣੀ ਅਕਲ ਛੱਡ ਦੇ, ਤੇਰਾ ਚਿੱਤ ਚਿੰਤਾ ਤੁਰ ਹੈ, ਤੇਰਾ ਚਿੱਤ ਵਾਸ਼ਨਾ ਵਿੱਚ ਹੈ, ਤੇਰਾ ਚਿੱਤ ਸੰਸਾਰ ਦੀ ਭਟਕਣਾ ਵਿੱਚ ਹੈ, ਤੂੰ ਇੱਕ ਕੰਮ ਕਰ ਆਪਣੇ ਚਿੱਤ ਨੂੰ ਚੋਕੇ ਉਸ ਚਿੱਤ ਵਿੱਚ ਮਿਲਾ ਦੇ ਜਿਹੜਾ ਤੱਤੀ ਤਵੀ ਤੇ ਬੈਠਾ ਹੋਇਆ ਵੀ ਸ਼ਾਂਤ ਰਹਿੰਦਾ, ਜਿਹੜਾ ਵੱਟੇ ਪੈਣ ਤਾਂ ਵੀ ਪਰਮਾਤਮਾ ਦੀ ਸਿਫਤ ਕਰਦਾ, ਜਿਹਦੇ ਸੀਸ ਉੱਤੇ तलवार चले तावी रब का शुक्र करता है। सतगुरु कहिंदे अपने चित नूं चित्तै चित समायता होवै रंग घना, जदो तेरा चित साईं दे चित विच समा गया तेरे अंदर परमात्मा दा रंग चढ़े। खैर दास उस जीवन नूं पढ़दे आ, संत महाराज जी दा जीवन देखो उहनां दी कमाई। हुण गल्लां करन वाले तां क्योंकि आ जिहड़ी निक्की जी जबान है ना, हड्डी इहदे च कोई नहीं पर बख्श दी किसे नूं नहीं। सच्ची गल है, एक महापुरख कहिंदे सन कि रसना बोलन हारिए बोले आल पताल, तू ता अंदर वड़ गई छित्र सहे कपाल। इहदा सुभा ही है ना बोलना, एक शब्द बोलने ते किड्डा वड्डा साडे अंदर विखात पैदा हो जांदा, एक शब्द नाल कई कतल हो जांदे ने। ते प्यारियो जे किते एही परमात्मा दे गीत गाउण लग पवे ते एही रसना परिपूर्ण परमात्मा नाल सानू जोड़न विच मददगार सहायक हुंदी। कालना तो बिना मंजिल नहीं मिलती, पर कालना नाल नाल बख्शिश अत जरूरी है। कई बार तुसी देखोगे हट करने वाले बंदे बहुत हट करते ने पर अंदो सुके दे सुके रहिंदे। गुरमत दा मार्ग इना सरल है, इत्थे खट है। असी जे कहिए जी खट नहीं, हट तो बिना ता जाप ही नहीं हुंदा, हट तो बिना ता तप ही नहीं हुंदा। ते जे असी हट शब्द वरतने आ कई वारी कह दिंदे दा गुरमत नाल संबंध नहीं। गुरमुखो हट तो बिना ता नितनेम नहीं बंदा कर सकदा, हट करेगा ते 35 मिनट चौंकड़ा मार के बैठेगा। हालांकि साडी अरदास दा की हिस्सा है, असी पढ़ने आ खटियां जपियां ते तपियां, तीन शब्द ने। हट जिन्हां ने कीता ते देखो उस तो अगे दो शब्द वरते जपी ते तपी, क्योंकि हट तो बिना ना जप हो सकता है, हट तो बिना ना तप हो सकता है। ते जिस हट विच परमात्मा दी याद आ जाए ओनू कर्म कांडी खट मत समझिए, क्योंकि हट दे नाल ही ता बंदा चार करियां बैठ सकता। संत महाराज जी दे जीवन आप जी नूं बड़ियां घटनावां सुनाईयां होणियां ने सज्जना। पहला एक हफ्ता बैठना, एक महीना बैठना, फिर छे महीने बैठना, फिर पूरा एक साल परमात्मा दी याद च बैठना। ये ता केवल बैठन दी है, अंदर दी खेड किन्नी कुछ। देखो दो तीन मैं उदाहरण उन्हां दे जीवन चो साखियां जरूर सुनावांगा, क्योंकि असी उन्हां नूं याद पै करने उन्हां गुरमुख प्यारियां नूं जिन्हां ने जिउंदिआं भी साईं नूं चेते रखिआ ते तुर लग्गिआं भी उहदी याद नूं विसारिआ नहीं। एक तां संत बाबा जी महाराज बाबा अतर सिंह मस्तुआने वाले जिस वक्त तो कालना कर रहे सन, अज वाली पंजाब दी दशा नहीं सी, उस वक्त ईसाई धर्म पूरे जोर शोर नाल आ रहा सी, ब्रह्मू समाज अपनी गल कर रहा सी। मैं किसी नाल द्वेष नहीं करता, आर्या समाज पूरा जोर ला रहा सी थले सटन लई, इथों तक के सिखां दे घरां विच कहुंदे नाम सिख सन पर सिखी वाले गुण कोई नहीं सन। सारे कर्म कांड अन मतां दे उन्हां घरां च प्रवेश कर सके सन। हुण एडी वड्डी मलमत नूं मनमत दी ठल पाण वास्ते नूं फिर कमाई वाला कोई उठदा है, ते सच एवे के लखां करोड़ां इहदा नुकसान करन वाले होण इस पंथ दा, एक कमाई वाली शख्सियत उठ पवे उह लखां करोड़ां दा वी मूंह पुआ के रख दिंदी, क्योंकि वह इकला नहीं हुंदा, उहदे नाल सतगुरु का प्यार हुंदा। भाई सुध सिंह बाबा जी कोल कीर्तन करदे रहे, मैं दो कीर्तनियां दा जिक्र करांगा। भाई सुध सिंह उहने बड़ा प्यारा कीर्तन करदे सन। एक दिन संत महाराज जी नूं कहिंदे ने कि तुसी नगीना घाट हजूर साहब गोदावरी दे कंडे बहुत जप तप कमाई कीती, ते उहना सुन लिया पर मुस्कुरा पए। कहिंदे तुसी प्रतख गुरु गोबिंद सिंह महाराज जी दे दर्शन कीते, वह दर्शन कैसे से? भाई सुध सिंह पुछदे संत महाराज बाबा अतर सिंह जी, भाई सुध सिंह लिखते ने इस घटना, कहिंदे ने मेरे कोल खलोत्या मुस्कुरांदिया होया कहन लगे ओ दर्शन ता दर्शन, असी ता हुण वी मैं गुरु गोबिंद सिंह दे दर्शन कर रहे। कहन लगे हुण हुण दर्शन हो रहे ने? कहिंदे ने खां हुण वी। भाई सुध सिंह लिखते ने मेरे दाड़े नूं पकड़िया ਪਿਆਰ ਨਾਲ ਦਾੜਾ ਪਕੜ ਕੇ ਅੱਖਾਂ ਸਾਹਮਣੇ ਲਿਜਾ ਕੇ ਕਹਿਣ ਲੱਗੇ, ਭਾਈ ਸੁੱਧ ਸਿੰਘ ਜੀ, ਇਸ ਚਿਹਰੇ ਵਿੱਚ ਤਾਂ ਗੁਰੂ ਗੋਬਿੰਦ ਸਿੰਘ ਦੇ ਚਲਕਾਰੇ ਪੈ ਮਿਲਦੇ। ਗੁਰੂ ਗੋਬਿੰਦ ਸਿੰਘ ਦਾ ਨਿਵਾਸ ਖਾਲਸੇ ਵਿੱਚ ਹੈ, ਗੁਰੂ ਗੋਬਿੰਦ ਸਿੰਘ ਦੀ ਰਹਿਤ ਨੂੰ ਕਮਾਉਣ ਵਾਲਾ, ਉਹਦੇ ਅੰਦਰੋਂ ਗੁਰੂ ਗੋਬਿੰਦ ਸਿੰਘ ਦੀ ਝਲਕ ਪੈਂਦੀ। ਮੈਂ ਰਸਤੇ ਚ ਇਹ ਘਟਨਾ ਪੜ੍ਹ ਰਿਹਾ ਸਾਂ ਤੇ ਮੇਰੇ ਮਨ ਚ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ, ਖਾਲਾ ਕੇ ਮਹਾਰਾਜ ਜੀ ਨੇ ਲਿਖ ਦਿੱਤਾ ਸਰਬਲੋਚ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂੰ ਨਿਵਾਸ। ਪਰ ਮਨ ਚ ਆਇਆ ਵੀ ਅੱਜ ਤਰਕ ਦਾ ਜਮਾਨਾ ਹੈ, ਕਹਿਣਗੇ ਇਹ ਕਿਵੇਂ ਹੋ ਸਕਦਾ, ਇਹ ਕੱਲਾ ਜਜ਼ਬਾਤ ਨੇ ਇਮੋਸ਼ਨਲ ਕਰਨ ਵਾਲੀ ਗੱਲ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ, ਆਪ ਕਰ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਬਚਨ ਕਹੇ ਨੇ, ਜਦੋਂ ਕੋਈ ਸੇਵਕ ਅੰਨ ਖੋ ਕੇ ਭਗਤੀ ਕਰਦਾ, ਸੇਵਕ ਕਮਾਈ ਕਰਦਾ ਹੈ ਸਵਾਮੀ ਨੂੰ ਪਾਉਣ ਲਈ, ਤੇ ਸਵਾਮੀ ਇੰਨੀ ਬਖਸ਼ਿਸ਼ ਕਰਦਾ, ਉਹ ਸੇਵਕ ਵਿੱਚੋਂ ਆਪਣੀ ਝਲਕ ਦੇਣ ਲੱਗ ਪੈਂਦਾ। ਸੇਵਕ ਕਮਾਈ ਕਰਦਾ ਸਵਾਮੀ ਨੂੰ ਪਾਉਣ ਲਈ, ਸਵਾਮੀ ਇੰਨਾ ਵਰਤਦਾ ਉਹ ਸੇਵਕ ਵਿੱਚੋਂ ਝਲਕਾਂ ਦਿੰਦਾ ਹੈ, ਭਗਤ ਕਰਦਾ ਭਗਤੀ ਭਗਵੰਤ ਨੂੰ ਪਾਉਣ ਲਈ, ਤੇ ਭਗਵੰਤ ਇੰਨਾ ਮਿਹਰਵਾਨ ਹੁੰਦਾ ਉਹ ਭਗਤ ਵਿੱਚੋਂ ਆਪਣੀਆਂ ਝਲਕਾਂ ਦਿੰਦਾ ਹੈ। ਜਨ ਭਗਤੀ ਕਰਦਾ ਖਰੀ ਨੂੰ ਪਾਉਣ ਲਈ, ਤੇ ਜਿੱਦਣ ਖਰੀ ਮਿਲਦਾ ਉਦਣ ਜਨ ਤੋਂ ਖਰੀ ਜਨ ਬਣ ਜਾਂਦਾ ਹੈ, ਉਸ ਜਨ ਵਿੱਚੋਂ ਖਰੀ ਦੀ ਝਲਕ ਮਿਲਦੀ ਹੈ। ਸਿੱਖ ਕਮਾਈ ਕਰਦਾ ਗੁਰੂ ਨੂੰ ਰਿਝਾਉਣ ਲਈ, ਤੇ ਜਿੱਦਣ ਗੁਰੂ ਰਿਝ ਜਾਂਦਾ ਉਦਣ ਸਿੱਖ ਵਿੱਚੋਂ ਗੁਰੂ ਦੀ ਝਲਕ ਮਿਲਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਇੱਕ ਇੱਕ ਦੋ ਦੋ ਪ੍ਰਮਾਣ, ਕਿਉਂਕਿ ਪਾਠ ਆਪ ਸਾਰੇ ਕਰਦੇ ਹੋ, ਸਤਿਗੁਰੂ ਦਾ ਅੰਮ੍ਰਿਤ ਬਚਨ ਹੈ। ਕਹਿਣ ਲੱਗੇ ਸੰਤ ਔਰ ਅਨੰਤ ਵਿੱਚ ਅੰਤਰ ਨਹੀਂ, ਭਗਤ ਔਰ ਭਗਵੰਤ ਵਿੱਚ ਅੰਤਰ ਨਹੀਂ, ਸੇਵਕ ਔਰ ਸਮਾਮੀ ਵਿੱਚ ਅੰਤਰ ਨਹੀਂ, ਜਨ ਔਰ ਹਰੀ ਵਿੱਚ ਅੰਤਰ ਨਹੀਂ, ਗੁਰਮੁਖੋ ਸਿੱਖ ਅਤੇ ਗੁਰੂ ਵਿੱਚ ਅੰਤਰ ਨਹੀਂ, ਖਾਲਸਾ ਅਤੇ ਗੁਰੂ ਗੋਬਿੰਦ ਸਿੰਘ ਵਿੱਚ ਅੰਤਰ ਨਹੀਂ। ਸਤਿਗੁਰੂ ਦੇ ਬਚਨ ਪੜ੍ਹੀਏ, ਜਦੋਂ ਅਸੀਂ ਆਸਾ ਰਾਗ ਤੇ ਸ਼ਬਦ ਪੜ੍ਹਦੇ ਹਾਂ ਕਿ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇ, ਭਗਤ ਰਵਿਦਾਸ ਸਾਹਿਬ ਜੀ ਦਾ ਸ਼ਬਦ ਹੈ। ਕੁਝ ਇਹਦੇ ਵਿੱਚ ਮਰਾਠੀ ਸ਼ਬਦਾਵਲੀ ਹੈ, ਸੰਤ ਤੁਜੀ ਤਨ, ਇਹਦੇ ਅਰਥ ਜਿੰਨੇ ਟੀਕਾਕਾਰਾਂ ਨੇ ਕੀਤੇ ਉਹਨੂੰ ਕਦੀ ਪੜ੍ਹੋ, ਮੈਂ ਖੁਸ਼ ਹੋਇਆ ਵੀ ਇਮਾਨਦਾਰੀ ਨਾਲ ਅਰਜ਼ ਕੀਤੇ। ਕਹਿਣ ਲੱਗੇ ਹੇ ਪ੍ਰਭੂ, ਮੈਨੂੰ ਸਤਿਗੁਰੂ ਨੇ ਇੱਕ ਗਿਆਨ ਦਿੱਤਾ, ਦੇਵਾਂ ਦੇ ਦੇਵ ਪਰਮਾਤਮਾ ਨੇ ਸੋਝੀ ਦਿੱਤੀ ਕਿ ਸੰਤ ਤੁਜੀ ਤਨ, ਬੰਦਗੀ ਕਰਨ ਵਾਲੇ ਸੰਤ ਜਨ ਤੇਰਾ ਤਨ ਨੇ, ਤੇ ਜਿੱਥੇ ਉਹਨਾਂ ਦੀ ਸੰਗਤ ਹੁੰਦੀ ਉੱਥੇ ਪਰਮਾਤਮਾ ਤੇਰੇ ਪ੍ਰਾਣ ਵਸਦੇ। ਸੰਤ ਤੁਜੀ ਤਨ ਸੰਗਤ ਪ੍ਰਾਣ, ਇਹਦੇ ਅਰਥ ਸੰਤ ਤੇਰਾ ਤਨ ਨੇ, ਸੰਗਤ ਜਿੱਥੇ ਬੈਠੀ ਹੋਵੇ ਤੇਰੇ ਪ੍ਰਾਣ ਚੱਲਦੇ ਨੇ। ਮੈਂ ਸੋਚ ਰਿਹਾ ਸਾਂ ਜਿਸ ਸੰਗਤ ਵਿੱਚ ਪਰਮਾਤਮਾ ਦੀ ਸਿਫਤ ਹੋਵੇ, ਗੁਰਮੁਖੋ ਸੰਗਤ ਵਿੱਚ ਰੱਬ ਦੀ ਆਪਣੀ ਜ਼ਿੰਦਗੀ ਦੀ ਰੋਂ ਚੱਲਦੀ, ਤਾਂ ਹੀ ਤਾਂ ਦੂਜੇ ਦੀ ਜ਼ਿੰਦਗੀ ਪਲਟਦੀ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਅੱਗੇ ਹੈ ਸੰਤ ਚ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਸੰਤ ਚ ਸੰਗਤ, ਪਰਮਾਤਮਾ ਕਿਰਪਾ ਕਰ, ਅਨੰਤ ਵਿੱਚ ਅਭੇਦ ਹੋਏ ਸੰਤਾਂ ਦੀ ਸੰਗਤ ਬਖਸ਼ ਦੇ, ਮੈਨੂੰ ਉਹ ਕਥਾ ਦਾ ਰਸ ਦੇ ਦੇ ਜਿਹੜੇ ਉਹ ਗੁਰਮੁਖ ਬੋਲਦੇ ਨੇ ਉਹਨਾਂ ਦੇ ਅੰਦਰ ਦਖ ਹੈ, ਤੇ ਮੇਰੇ ਤੇ ਮੇਰ ਕਰ, ਮੈਨੂੰ ਉਹ ਨਾਮ ਦੀ ਬਖਸ਼ਿਸ਼ ਕਰ ਦੇ ਜਿਹੜੀ ਸੰਤ ਦੇ ਅੰਦਰ ਵਰਦੀ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਚ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਇਹਦੇ ਅਖੀਰ ਚ ਇੱਕ ਤੁਕ ਹੈ, ਰਵਿਦਾਸ ਭਣੈ ਬੋਲਦਾ ਹੈ ਜੋ ਜਾਣੈ, ਜਿਹੜਾ ਜਾਣੇਗਾ ਸੋ ਜਾਣ, ਤੇ ਅਖੀਰਲੀ ਤੁਕ ਹੈ ਸੰਤ ਅਨੰਤੈ ਅੰਤਰ ਨਾਹੀ। ਸੰਤ ਵਿੱਚ ਔਰ ਅਨੰਤ ਵਿੱਚ ਕੋਈ ਅੰਤਰ ਨਹੀਂ, ਜਿਹੜਾ ਸੱਚਮੁੱਚ ਇਸ ਪਦਵੀ ਤੇ ਪਹੁੰਚ ਗਿਆ ਉਹ ਸੰਤ ਵਿੱਚ ਅਨੰਤ ਵਰਤਦਾ। ਮੈਂ ਬੇਨਤੀ ਕਰਾਂ, ਸੰਤ ਔਰ ਅੰਤ ਅਨੰਤ ਇਹਦੇ ਚ ਅੰਤਰ ਨਹੀਂ। ਦੂਜਾ ਭਗਤ ਅਤੇ ਭਗਵੰਤ ਇਹਦੇ ਵਿੱਚ ਕੋਈ ਅੰਤਰ ਨਹੀਂ। ਪਰ ਕਰੀਏ ਕੀ, ਸੁਰਤੀ ਜਾਂਦੀ ਪੁੱਠੇ ਪਾਸੇ ਬੜੀ ਅੱਜ ਕੱਲ੍ਹ ਲੋਕਾਂ, ਜਿੰਨੇ ਪਖੰਡੀ ਨੇ ਨਾ ਜਦੋਂ ਸੰਤ ਦਾ ਜ਼ਿਕਰ ਚੱਲੇਗਾ ਸਾਰੇ ਉਹਨਾਂ ਨੂੰ ਚੇਤੇ ਕਰਨ ਲੱਗ ਪੈਣ, ਫਲਾਣਾ ਇਸ ਤਰ੍ਹਾਂ, ਫਲਾਣਾ ਇਸ ਤਰ੍ਹਾਂ। ਮੈਂ ਕਹਿੰਦਾ ਆ ਨਿਆਣੇ ਸਕੂਲ ਪੜ੍ਹਦੇ, ਜਦੋਂ ਬੱਚਾ ਪੜ੍ਹ ਕੇ ਆਉਂਦਾ ਉਹਨੂੰ ਉਦਾਹਰਨਾਂ ਕਾਹਦੀਆਂ ਦੇਣੇ, ਜੇ ਉਹ ਫੇਲ ਹੋ ਕੇ ਆ ਜਾਏ ਕਹਿੰਦੇ ਕੋਈ ਗੱਲ ਨੀ, ਫਲਾਣਾ ਦਾ ਮੁੰਡਾ ਤਾਂ ਚਾਰ ਵਾਰੀ ਫੇਲ ਹੋਇਆ, ਪੁੱਤ ਤੂੰ ਤਾਂ ਇੱਕ ਵਾਰੀ ਫੇਲ ਹੋਇਆ।
ਅਸੀਂ ਛਿੱਤਰ ਪੜਨੇ ਆ ਤੇ ਕਹਿੰਦੇ ਆ ਫਲਾਣਾ ਮੈਰਿਟ ਚ ਗਿਆ, ਉਹ ਵੀ ਤੇਰੇ ਵਰਗਾ, ਤੇਰੇ ਸਕੂਲ ਚ ਪੜਦਾ। ਅਸੀਂ ਬੱਚੇ ਨੂੰ ਤਾਲੀਮ ਦੇਣ ਲਈ ਸਫਲ ਹੋਇਆ ਨੂੰ ਚੇਤੇ ਕਰਦੇ ਆ, ਤੇ ਕਮਾਲ ਦੀ ਗੱਲ ਧਰਮ ਕਮਾਉਣ ਵਾਸਤੇ ਅਸੀਂ ਉਹਨਾਂ ਲੋਕਾਂ ਨੂੰ ਚੇਤੇ ਕਰਨੇ ਆ ਜਿਹੜੇ ਫੇਲ ਹੋ ਚੁੱਕੇ। ਮੇਰੀ ਇੱਕ ਬੇਨਤੀ ਹੈ, ਆਪਣੀ ਸੋਚ ਨੂੰ ਬਦਲੀਏ। ਜਦੋਂ ਸੰਤ ਸ਼ਬਦ ਵੀ ਆਇਆ, ਅਸੀਂ ਉਹਨਾਂ ਨੂੰ ਚੇਤੇ ਕਰੀਏ ਜਿਨ੍ਹਾਂ ਸਾਰੀ ਜ਼ਿੰਦਗੀ ਗੁਰੂ ਦਰ ਤੇ ਸਮਰਪਿਤ ਹੋ ਗਏ। ਭਗਤ ਜੀ ਕਹਿੰਦੇ ਨੇ ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਦੋ ਸ਼ਬਦ ਨੇ ਤੇ ਭਗਤ ਨਾਮਦੇਵ ਜੀ ਦੇ ਨੇ, ਸਿਰਫ ਦੋ ਦੋ ਤੁਕਾਂ ਲਾ। ਪਹਿਲੇ ਸ਼ਬਦ ਵਿੱਚ ਭਗਤ ਜੀ ਕਹਿੰਦੇ ਨੇ ਪਰਮਾਤਮਾ ਤੇਰੇ ਨਾਲ ਸ਼ਰਤ ਲਾਣਾ ਹੈ। ਕਹਿਣ ਲੱਗੇ ਮੇਰੇ ਨਾਲ ਸ਼ਰਤ? ਕਹਿਣ ਲੱਗੇ ਮੈਨੂੰ ਇੱਕ ਸਮਝ ਪੈ ਗਈ ਅੱਜ ਕਿ ਠਾਕੁਰ ਤੇਰੀ ਬਖਸ਼ ਵਿੱਚੋਂ ਸੇਵਕ ਨਿਕਲਦਾ ਹੈ, ਤੇ ਜਿਸ ਸੇਵਕ ਵਿੱਚ ਤੂੰ ਵਰਤਣ ਲੱਗ ਪਵੇ ਉਹਦੇ ਜੀਵਨ ਵਿੱਚੋਂ ਠਾਕੁਰ ਦੀਆਂ ਝਲਕਾਂ ਮਿਲਣ ਲੱਗ ਪੈਂਦੀਆਂ। ਕੀ ਇਹ ਕੋਈ ਭੇਦ ਹੈ? ਸਤਿਗੁਰੂ ਦੇ ਬਚਨ ਨੇ ਵਧੋ ਕੀ ਨਾ ਹੋੜ ਮਾਧੋ ਮੋਸਿਓ, ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੋਸ਼ਿਓ। ਆਪਨ ਦਿਓ ਦਿਓ ਰਾ ਆਪਨ, ਆਪ ਲਗਾਵੈ ਪੂਜਾ, ਜਲ ਤੇ ਤਰੰਗ ਤਰੰਗ ਤੇ ਹੈ ਜਲ, ਕਹਿਣ ਸੁਨ ਕੋ ਦੂਜਾ। ਕਹਿਣ ਮਾਤਰੇ ਦੂਜਾ ਤਨ, ਪਰ ਜਿਵੇਂ ਪਾਣੀ ਵਿੱਚੋਂ ਤਰੰਗ ਤੇ ਤਰੰਗ ਵਿੱਚ ਪਾਣੀ, ਇਹ ਇੱਕੋ ਹੀ। ਹੁਣ ਜਦੋਂ ਇਹ ਸ਼ਬਦ ਪੜਿਆ, ਇਸ ਤੋਂ ਅਗਲਾ ਸ਼ਬਦ ਜਿਹੜਾ ਹੈ, ਪਹਿਲਾ ਸ਼ਬਦ ਭਗਤ ਨਾਮਦੇਵ ਜੀ ਦਾ ਹੈ, ਦੋਨੋਂ ਸ਼ਬਦ ਉਹਨਾਂ ਉਹ ਪ੍ਰਭੂ ਨੂੰ ਪੁੱਛਦੇ ਨੇ ਮੇਰੇ ਨਾਲ ਸ਼ਰਤ ਲਾ, ਤੇ ਅਗਲੇ ਸ਼ਬਦ ਵਿੱਚ ਰੱਬ ਬੋਲ ਕੇ ਕਹਿੰਦਾ ਕਿ ਹਾਂ ਦੋ ਚੋ ਕਹਿ ਰਿਹਾ ਦਰੁਸਤ ਹੈ, ਦਾਸ ਅਨਿਨ ਮੇਰੋ ਨਿਜ ਰੂਪ। ਨਿਜ ਰੂਪ ਦਾ ਅਰਥ ਹੈ ਮੇਰਾ ਆਪਣਾ, ਜਿਹੜੇ ਦਾਸ ਨੂੰ ਮੇਰੇ ਤੋਂ ਬਿਨਾਂ ਹੋਰ ਕਿਸੇ ਦਾ ਭਰੋਸਾ ਨਹੀਂ, ਮੇਰਾ ਆਪਣਾ ਰੂਪ ਹੈ। ਤੇ ਮਹਾਰਾਜ ਤੁਹਾਡਾ ਰੂਪ? ਕਹਿਣ ਲੱਗੇ ਇੱਕ ਗੱਲ ਹੋਰ ਸੁਣ ਜਾ, ਮੇਰਾ ਰੂਪ ਹੋ ਚੁੱਕੇ ਨੂੰ ਇੱਕ ਵਾਰੀ ਅੱਖ ਖੋਲ ਕੇ ਦੇਖ ਲਈ, ਇੱਕ ਤਾਂ ਤੇਰੇ ਮੌਤ ਦਾ ਭੈ ਮੁੱਕ ਜਾਏਗਾ, ਦੂਜਾ ਤੇਰੇ ਅੱਜ ਤੇਰੇ ਮਾਇਆ ਦੇ ਤ੍ਰੈ ਗੁਣੇ ਵੀ ਖੇੜਾ ਚੜ ਜਾ। ਉਹ ਮੇਰਾ ਰੂਪ ਹੈ। ਮਹਾਰਾਜ ਜੀ ਨੇ ਕਿਹਾ ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਇੱਕ ਨਿਮਖ ਮਾਤਰ ਦਰਸ਼ਨ, ਤਿੰਨੇ ਤਾਪਾਂ ਦਾ ਨਾਸ਼ ਤੇ ਵਕਾਰਾਂ ਦੇ ਖੂਹ ਚੋਂ ਬਾਹਰ ਨਿਕਲ ਆਏਗਾ। ਦਾਸ ਅਨਿਨ ਮੇਰੋ ਨਿਜ ਰੂਪ, ਦਰਸ਼ਨ ਨਿਮਖ ਤਾਪ ਤ੍ਰੈ ਮੋਚਨ, ਪਰਸਤ ਮੁਕਤ ਕਰਤ ਗ੍ਰਹਿ ਕੂਪ। ਅਗਲੀ ਤੁਕ, ਮੇਰੀ ਬਾਂਦੀ ਭਗਤ ਛੁਡਾਵੈ। ਕੀ ਇਹ ਕੈਸੇ ਕਮਾਲ ਦੀ ਅਭੇਦਤਾ ਹੈ? ਮੇਰੀ ਬਾਂਦੀ ਭਗਤ ਛੁਡਾਵੈ, ਬਾਂਧਾ ਭਗਤ ਨਾ ਛੁੱਟੈ ਮੋਏ, ਏਕ ਸਮੈ ਮੋਕੋ ਗੈ ਬਾਂਧੈ, ਤੋਫਨ ਮੋਪੈ ਜਵਾਬ ਨਾ ਹੋਏ। ਰੱਬ ਕੋਲ ਸਾਰੇ ਜਵਾਬ ਜੇ, ਪਰ ਜਿੱਥੇ ਭਗਤ ਆ ਜਾਂਦਾ ਕਹਿੰਦਾ ਨੀ ਇਹਦੇ ਸਾਹਮਣੇ ਨੀ ਬੋਲਣਾ, ਇਹ ਮੇਰਾ ਰੂਪ ਹੋ ਚੁੱਕਾ। ਇਸ ਤੋਂ ਅਗਲੀ ਬੇਨਤੀ, ਸੰਤ ਔਰ ਅਨੰਤ ਵਿੱਚ, ਭਗਤ ਔਰ ਭਗਵੰਤ ਵਿੱਚ, ਤੀਸਰਾ ਬਚਨ ਸੇਵਕ ਔਰ ਸਵਾਮੀ ਵਿੱਚ। ਸਤਿਗੁਰੂ ਦੇ ਬਚਨ ਨੇ ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਐਵੇਂ ਮਨੁੱਖਾ ਦੇਈ ਦੇਖ ਕੇ ਟਿਚਰਾ ਨਾ ਕਰਿਓ, ਜਿਉਂ ਜਿਵੇਂ ਪਾਣੀ ਚੋਂ ਲਹਿਰ ਉੱਠੀ ਇਸੇ ਤਰ੍ਹਾਂ ਸਵਾਮੀ ਵਿੱਚੋਂ ਸੇਵਕ ਪੈਦਾ ਹੋਇਆ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜੋ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸੱਲੇ ਸਲ ਸਮਾਏ। ਚੌਥੀ ਬੇਨਤੀ, ਹਰੀ ਤੇ ਹਰ ਜਨ ਵਿੱਚ ਅੰਤਰ ਨਹੀਂ। ਹਾਲਾਂਕਿ ਕਬੀਰ ਸਾਹਿਬ ਨੇ ਭਾਈ ਸਾਹਿਬ ਬੈਠੇ ਆ ਕੀਰਤਨ ਕਰਦੇ ਆ, ਤਿੰਨ ਚਾਰ ਸਲੋਕ ਹਰ ਜਨ ਦੇ ਜੀਵਨ ਲਈ ਦੱਸੇ। ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਕਬੀਰ ਰੋੜਾ ਹੁਆ ਤੋ ਕਿਆ ਭਇਆ, ਪੰਥੀ ਕੋ ਦੁੱਖ ਦੇ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ, ਖੇ ਅਰਥ ਨੀ ਮੈਂ ਕਰਾਂਗਾ ਕਿਉਂਕਿ ਸਰਲ ਸ਼ਬਦ। ਖੇ ਹੋਈ ਤੋ ਕਿਆ ਭਇਆ ਜੋੜ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ। ਕਬੀਰ ਪਾਣੀ ਹੁਆ ਤੋ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਖਰੀ ਹੋਏ। ਪਰ ਹੋਏ ਕਿਵੇਂ? ਇਹ ਕਹਿ ਦਿੱਤਾ ਵੀ ਖਰੀ ਵਰਗਾ ਹੋਏ ਕਿਵੇਂ? ਇਹਦਾ ਉੱਤਰ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਤਾ, ਕਹਿਣ ਲੱਗੇ ਜੋ ਪ੍ਰਾਨੀ ਨਿਸ ਦਿਨ ਭਜੈ, ਅਗਲੀ ਤੱਕ ਰੂਪ ਹੈ ਰੂਪ ਰਾਮ ਤੇ ਜਾਨ, ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ। ਸਾਚੀ ਮਾਨ ਤਾਂ ਕਿਆ ਲੋਕੋ ਕਿਤੇ ਭੁਲੇਖੇ ਚ ਨਾ ਪੈ ਜਾਏ। ਗੁਰੂ ਕਲਗੀਧਰ ਜੀ ਨੇ ਤਾਂ ਬਚਨ ਕਹਿ ਦਿੱਤਾ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਏ। ਇਸ ਤੋਂ ਅਗਲੀ ਬੇਨਤੀ, ਸਿੱਖ ਉਹਦੇ ਵਿੱਚੋਂ ਗੁਰੂ ਦੀ ਝਲਕ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਜਦੋਂ ਸਿੱਖ ਪਾਠ ਕਰਦਾ ਉਹਦੇ ਜਿਹੜੇ ਝਲਕ ਹੈ ਉਹਦੇ ਚੋਂ ਗੁਰੂ ਦੀ ਝਲਕ। ਇੱਥੇ ਇੱਕ ਬੇਨਤੀ ਹੋਰ ਦਾਸ ਕਰੇਗਾ, ਕਿ ਅਸੀਂ ਗੁਰੂ ਇਤਿਹਾਸ ਨੂੰ ਸਿਧਾਂਤ ਨੂੰ 1708 ਤੱਕ ਨਾ ਬਣੀਏ। 1708 ਤੋਂ ਪਹਿਲਾਂ ਦੀਆਂ ਜਿੰਨੀਆਂ ਸਾਖੀਆਂ ਨੇ ਸੁਣਾਵਾਂਗੇ, ਇੱਕ ਖਿਨ ਚ ਆਪਾਂ ਕਹਿਣਾ ਹੋਇਆ ਤੇ 1708 ਤੋਂ ਬਾਅਦ ਗੁਰੂ ਦੀ ਉਹ ਪਾਰਸ ਕਲਾ ਰੁਕੀ ਨਹੀਂ, ਉਹ ਬਖਸ਼ਿਸ਼ ਅੱਜ ਵੀ ਵਰਦੀ ਹੈ। ਗੁਰੂ ਗ੍ਰੰਥ ਸਾਹਿਬ ਉਹਨਾਂ ਦਾ ਵਜੂਦ ਗਿਆਨ ਜੁਗੋ ਜੁਗ ਅਟਲ ਹੈ, ਤੇ ਗੁਰਮੁਖੋ ਜਿਸ ਗੁਰੂ ਦਾ ਵਜੂਦ ਜੁਗੋ ਜੁਗ ਅਟਲ ਹੈ ਉਹਦੀ ਚਰਨ ਸ਼ਰਨ ਵਿੱਚ ਕਮਾਈ ਵਾਲੇ ਵੀ ਜੁਗੋ ਜੁਗ ਅਟਲ ਰਹਿਣ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਇੱਕ ਲੇਖ ਲਿਖਿਆ ਸੀ ਬਹੁਤ ਸਮਾਂ ਪਹਿਲਾਂ, ਤੇ ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਸੀ, ਉਸ ਬੰਦੇ ਨੂੰ ਪੜ੍ਹਨ ਵਾਸਤੇ ਅੰਦਰ ਦੀ ਸੁਰਤ ਚਾਹੀਦੀ, ਕਿਉਂਕਿ ਸੁਰਤੀ ਵਾਲੇ ਲਿਖਾਰੀ ਠੀਕ ਹੈ ਸਮਾਚਾਰ ਬੋਧਕ ਤਲ ਤੇ ਗਿਆਨ ਦੇਣ ਲਈ ਬੜੇ ਗ੍ਰੰਥ ਲਿਖੇ ਗਏ, ਪਰ ਅੰਦਰ ਨੂੰ ਚਲਾਉਣ ਵਾਸਤੇ ਟਾਵੀ ਟਾਵੀ ਕਲਮ ਮਿਲਦੀ, ਕਿਉਂਕਿ ਅੰਦਰ ਨੂੰ ਚਲਾਉਣਾ ਉਹੀ ਚਲਾ ਸਕਦਾ ਜਿਹੜਾ ਖੁਦ ਚੱਲਿਆ ਹੋਇਆ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖਿਆ ਸੀ ਕਲਗੀ ਵਾਲੇ ਦੀ ਛਵੀ, ਸ਼ਾਇਦ ਪੜਿਆ ਹੋਵੇ, ਕਿਉਂਕਿ ਉਹ ਬੜੇ ਖੁੱਲੇ ਖਿਆਲਾਂ ਵਾਲਾ ਬੰਦਾ ਹੈ। ਉਹ ਤਾਂ ਇੱਥੋਂ ਤੱਕ ਕਹਿੰਦਾ ਉਹਦੀ ਕਿਤਾਬ ਸੀ ਵੈਸੇ ਅੰਗਰੇਜ਼ੀ ਵਿੱਚ ਉਹਦਾ ਉਲੱਥਾ ਹੋਇਆ ਪੰਜਾਬੀ ਚ, ਕਿ ਸਿੱਖੀ ਦਾ ਪ੍ਰੇਰਨਾ ਸਰੋਤ ਵਾਲਟ ਵਿਟਮੈਨ। ਵਾਲਟ ਵਿਟਮੈਨ ਇੱਕ ਕਵੀ ਹੋਇਆ ਅਮਰੀਕਾ ਦਾ, ਉਹਦੇ ਚੋਂ ਲਿਖਦਾ ਕਹਿੰਦਾ ਮੈਂ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਖੋਲਣਾ ਜਦੋਂ ਸਾਰੇ ਲੋਕ ਸੌ ਜਾਂਦੇ, ਕਹਿੰਦਾ ਉਸ ਪੋਥੀ ਵਿੱਚੋਂ ਮੈਂ ਸ਼ਬਦ ਪੜ੍ਹਨਾ, ਜਦੋਂ ਸ਼ਬਦ ਪੜ੍ਹਨਾ ਕਹਿੰਦਾ ਮੈਂ ਗਵਾਚ ਜਾਂਦਾ, ਸਾਰੀ ਰਾਤ ਇੱਕ ਤੁਕ ਲੈ ਕੇ ਬੈਠਾ ਰਹਿਣਾ, ਤੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਮੈਨੂੰ ਸੁਰਤ ਆਉਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਵਿੱਚੋਂ ਗੁਰੂ ਸ਼ਬਦ ਵਿੱਚੋਂ ਬਾਹਾਂ ਕੱਢ ਕੇ ਮੈਨੂੰ ਆਪਣੀ ਗਲਵਕੜੀ ਵਿੱਚ ਘੁੱਟ ਲੈ ਕੇ ਰੱਖਦਾ। ਕਹਿੰਦਾ ਲੋਕ ਇੰਨਾ ਇੰਨਾ ਪਾਠ ਕਰ ਜਾਂਦੇ ਨੇ, ਮੇਰੇ ਤੋਂ ਤਾਂ ਰਾਤ ਤੋਕ ਹੀ ਨਹੀਂ ਪੜੀ ਜਾਂਦੀ। ਹੁਣ ਇੱਕ ਰਸ ਸਭ ਤੇ ਲਾਗੂ ਨਹੀਂ ਹੋਵੇ। ਉਹਨੇ ਇੱਕ ਲੇਖ ਲਿਖਿਆ ਕਲਗੀ ਵਾਲੇ ਦੀ ਛਵੀ, ਛਵੀ ਦਾ ਅਰਥ ਹੈ ਸਰੂਪ, ਕਲਗੀ ਵਾਲੇ ਦੀ ਸੁੰਦਰਤਾ। ਉਹ ਕਹਿੰਦਾ ਮੇਰੇ ਮਨ ਚ ਆਇਆ ਮਣਾ ਗੁਰੂ ਗੋਬਿੰਦ ਸਿੰਘ ਜੀ ਮੈਂ ਤਸਵੀਰ ਬਣਾਵਾਂਗਾ, ਮੈਂ ਉਹਨਾਂ ਦੀ ਛਵੀ ਚਿਤਰਾਂਗਾ। ਮਨ ਨੇ ਕਿਹਾ ਵੀ ਕਿਹਨੂੰ ਪੁੱਛਾਂ, ਕਹਿੰਦੇ ਨੇ ਚਿੱਤ ਚ ਆਇਆ ਚੱਲ ਆਨੰਦਪੁਰ ਸਾਹਿਬ ਚੱਲੀਏ। ਦੇਖੋ ਉਹਦੇ ਖਿਆਲ ਦੀ ਉਡਾਰੀ, ਤੁਸੀਂ ਦੇਖਿਓ ਵੀ ਕਿੱਥੇ ਬੰਦਾ ਪਹੁੰਚਦਾ ਤੇ ਗੱਲ ਕਿਹੜੀ ਕਰਦਾ, ਫੋਟੋ ਤੋਂ ਵੀ ਪਾਸੇ ਕਰ ਜਾਂਦਾ ਤੇ ਸਿਧਾਂਤ ਵੀ ਦੱਸ ਜਾਂਦਾ। ਕਹਿੰਦੇ ਨੇ ਮੈਂ ਆਨੰਦਪੁਰ ਸਾਹਿਬ ਗਿਆ ਤੇ ਮਨ ਨੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਦਾ ਸਵਰੂਪ ਬਣਾਉਣਾ ਨਾ ਤੇ ਸਤਲੁਜ ਦੇ ਕਿਨਾਰੇ ਬੈਠ ਜਾ। ਕਹਿੰਦਾ ਮੈਂ ਸਤਲੁਜ ਦੇ ਕਿਨਾਰੇ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਬਣਾਈ, ਜਦੋਂ ਰੰਗ ਭਰ ਦਿੱਤੇ ਤੇ ਚਮਕਦੇ ਸੂਰਜ ਵਿੱਚ ਸਾਹਮਣੇ ਮੈਂ ਰੱਖੀ ਤੇ ਕਹਿੰਦਾ ਮੇਰਾ ਮਨ ਉਦਾਸ ਹੋ ਗਿਆ। ਕਹਿੰਦਾ ਮੈਂ ਉਹ ਤਸਵੀਰ ਚੁੱਕੀ ਤੇ ਸਤਲੁਜ ਦੇ ਪਾਣੀ ਚ ਪ੍ਰਵਾਹ ਕਰ ਦਿੱਤੀ ਤੇ ਨਾਲ ਕਹਿ ਦਿੱਤਾ ਨਹੀਂ ਪੁੱਤਰਾਂ ਦੇ ਦਾਨੀ ਦੀ ਇਹ ਮੂਰਤ ਨਹੀਂ ਖੋ ਸਕਦੀ, ਅਕਾਲ ਦੀਆਂ ਉਸਤਤਾਂ ਕਰਨ ਵਾਲੇ ਦੀ ਮੂਰਤ ਨਹੀਂ ਖੋ ਸਕਦੀ। ਕਹਿੰਦਾ ਮੈਂ ਫਿਰ ਕਾਗਜ਼ ਲਿਆ ਤੇ ਫਿਰ ਮੈਂ ਬਣਾਉਣੀ ਸ਼ੁਰੂ ਕੀਤੀ, ਬਣਾਈ ਉਹਨੂੰ ਫਿਰ ਪਾਣੀ ਦੇ ਪ੍ਰਵਾਹ ਕਰ ਦਿੱਤਾ, ਮੇਰੇ ਅੰਦਰ ਦੀ ਤਸੱਲੀ ਨਾ ਹੋਈ। ਕਹਿੰਦਾ ਮੇਰੇ ਤੋਂ ਰਾਹ ਨਾ ਗਿਆ, ਮੈਂ ਮੂਰਤਾਂ ਬਣਾਈ ਜਾਵਾਂ ਪਰਵਾਹ ਕਰੀ ਜਾਵਾਂ, ਵੰਗਣ ਵੇਖਣ ਵਾਲੇ ਲੋਕ ਮੈਨੂੰ ਸ਼ਦਾਈ ਕਹਿਣ ਲੱਗ ਪਏ ਤੇ ਨਾਲੇ ਕਹਿਣ ਲੱਗ ਪਏ ਉਹ ਕਮਲਿਆ ਮੂਰਖਾ ਅੱਧੀ ਜ਼ਿੰਦਗੀ ਮੂਰਤਾਂ ਬਣਾਉਣ ਦੀ ਜਾਚ ਸਿੱਖੀ, ਅੱਧੀ ਜ਼ਿੰਦਗੀ ਬਣਾਉਂਦਾ ਰਿਹਾ ਪਰ ਮੋਏ ਤੋਂ ਬਣੀ ਇੱਕ ਵੀ ਨਾ। ਆਪਣੇ ਲਈ ਸ਼ਬਦ ਵਰਤ। ਕਹਿੰਦਾ ਮੈਂ ਉਹ ਡੱਬਾ ਚੁੱਕਿਆ, ਸਤਲੁਜ ਨੂੰ ਛੱਡਿਆ, ਮਨ ਨੇ ਕਿਹਾ ਚੱਲ ਦਰਿਆਵਾਂ ਦੇ ਕੰਢੇ ਬਚਿੱਤਰ ਨਾਟਕ ਕੀਤੇ ਗੁਰੂ ਗੋਬਿੰਦ ਸਿੰਘ ਨੇ। ਕਹਿੰਦਾ ਮੈਂ ਕਲੰਦਰੀ ਨਦੀ ਦੇ ਕਿਨਾਰੇ ਚਲਾ ਗਿਆ, ਯਮੁਨਾ ਦੇ ਕੰਢੇ ਮੈਂ ਇੱਥੇ ਬੈਠ ਕੇ ਤਸਵੀਰ ਬਣਾਉਣ ਲੱਗਾ ਕਿ ਜਦੋਂ ਕਵੀ ਕਵਿਤਾ ਸੁਣਾਉਂਦੇ ਸਨ ਚੋਜੀ ਪ੍ਰੀਤਮ ਤਾਰਿਆਂ ਵਿੱਚ ਜਿਵੇਂ ਚੰਦਰਮਾ ਸ਼ੋਭਾ ਪਾਉਂਦਾ ਹੈ ਇਸ ਤਰ੍ਹਾਂ ਸਨ। ਕਹਿੰਦਾ ਮੈਂ ਤਸਵੀਰ ਬਣਾਈ, ਮੇਰੇ ਤੋਂ ਫਿਰ ਵੀ ਨਾ ਬਣੀ, ਮੈਂ ਯਮੁਨਾ ਦੇ ਪ੍ਰਵਾਹ ਕਰ ਦਿੱਤੀ। ਇੱਥੋਂ ਮਨ ਨੇ ਕਿਹਾ ਚੱਲ ਮਣਾ ਚੱਲ ਪਟਨਾ ਸਾਹਿਬ ਚਲੀਏ, ਗੰਗਾ ਵਗਦੀ ਹੈ ਉਹਦੇ ਕਿਨਾਰੇ ਤਾਂ ਬਾਲ ਕੁੱਤ ਕੀਤੇ ਸਨ। ਕਹਿੰਦਾ ਮੈਂ ਗੰਗਾ ਕਿਨਾਰੇ ਬੈਠਾ, ਮੈਂ ਪੁੱਛਣਾ ਮੈਨੂੰ ਦੱਸ ਮੈਂ ਉਹ ਸਵਰੂਪ ਬਣਾਉਣਾ ਕਿ ਜਿਹੜਾ ਹੱਥ ਦੇ ਕੰਗਣ ਦੋ ਵਾਰੀ ਸੱਟ ਕੇ ਗਿਆ, ਮੈਂ ਸਰੂਪ ਬਣਾਉਣਾ ਕਿ ਜਿਹੜਾ ਪੰਡਿਤ ਸ਼ਿਵ ਦੱਤ ਦੀ ਅੰਦਰ ਦੀ ਨਿਸ਼ਾ ਕਰਾ ਦਿੱਤੀ ਅੰਦਰ ਦੀ ਝਲਕ ਦੇ ਕੇ। ਕਹਿੰਦਾ ਗੰਗਾ ਦੇ ਕੋਲ ਬੈਠਾ ਰਿਹਾ ਉਹ ਵੀ ਚੁੱਪ। ਮਨ ਨੇ ਕਿਹਾ ਚੱਲ ਗੋਦਾਵਰੀ ਕੋਲ ਚਲੀਏ, ਸਤਿਗੁਰੂ ਉਹਦੇ ਕਿਨਾਰੇ ਵੀ ਬੈਠੇ ਸਨ। ਕਹਿੰਦਾ ਮੈਂ ਖੀਰਾ ਘਾਟ ਗਿਆ, ਤੇ ਕਿਹਾ ਐ ਗਦਾਵਰੀ ਕਿ ਕਦੀ ਕਲਗੀ ਵਾਲੇ ਦੇ ਸਾਹਮਣੇ ਦੁਨੀਆਂ ਦਾ ਬਾਦਸ਼ਾਹ ਆਇਆ, ਉਹਨੇ ਹੀਰਾ ਰੱਖਿਆ ਤੇ ਗੁਰੂ ਨੇ ਹੀਰਾ ਚੁੱਕ ਕੇ ਤੇਰੇ ਵਿੱਚ ਸੁੱਟ ਦਿੱਤਾ ਤੇ ਬਾਦਸ਼ਾਹ ਨੇ ਰੋਸ ਕੀਤਾ ਤੇ ਕਲਗੀ ਵਾਲੇ ਨੇ ਨਦਰ ਗਡਾਈ ਤੇ ਤੂੰ ਕਿੰਨੀ ਖੁਸ਼ ਕਿਸਮਤ ਕੇ ਤੇਰੀ ਸਾਰੀ ਤਹਿ ਹੀਰਿਆਂ ਨਾਲ ਚਮਕਣ ਲੱਗ ਪਈ। ਜਦੋਂ ਤੇਰੇ ਤੇ ਨਜ਼ਰ ਕੀਤੀ ਤੂੰ ਹੀਰਿਆਂ ਦੀ ਖਾਣ ਬਣੀ। ਮੈਨੂੰ ਦੱਸ ਦੋ ਗੁਰੂ ਗੋਬਿੰਦ ਸਿੰਘ ਦਾ ਨੂਰ ਕੈਸਾ ਸੀ ਜਿਹਦੇ ਸਾਹਮਣੇ ਬਾਦਸ਼ਾਹ ਫਿੱਕਾ ਪੈ ਗਿਆ। ਕਹਿਣ ਲੱਗੇ ਗੋਦਾਵਰੀ ਵੀ ਚੁੱਕ। ਕਹਿੰਦਾ ਫਿਰ ਮੈਂ ਚੁੱਕਿਆ ਡੱਬਾ ਤੇ ਨਗੀਨਾ ਘਾਟ ਆ ਗਿਆ। ਕਹਿਣ ਲੱਗੇ ਉੱਥੇ ਪੁੱਛਿਆ ਕਿ ਤੇਰੇ ਵਿੱਚ ਨਗੀਨਾ ਸਟਿਆ। ਦੱਸ ਜਦੋਂ ਵਪਾਰੀ ਦਾ ਹੰਕਾਰ ਤੋੜਿਆ ਗੁਰੂ ਗੋਬਿੰਦ ਸਿੰਘ ਦੀ ਛਵੀ ਕੈਸੀ। ਕਹਿਣ ਲੱਗਾ ਉਹ ਵੀ ਚੁੱਪ। ਕਹਿੰਦਾ ਮਨ ਨੇ ਕਿਹਾ ਛੱਡ ਪਰਾਂ ਡੱਬਾ ਤੇ ਕਾਗਜ਼, ਇੱਥੇ ਚੱਲ ਜਿੱਥੇ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਗਿਆ। ਦੇਖੋ ਦੀ ਉਡਾਰੀ ਕਿੱਥੋਂ ਚੱਲਦਾ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਗਿਆ, ਮੈਂ ਹਜ਼ੂਰ ਸਾਹਿਬ ਦੇ ਸ਼ਸਤਰ ਦੇਖੇ। ਕਹਿੰਦਾ ਮੈਂ ਬੈਠਾ ਕੀਰਤਨ ਸੁਣਿਆ ਤੇ ਅੰਦਰੋਂ ਆਵਾਜ਼ ਆਏ, ਕਿਉਂ ਨੀ ਬੋਲਦਾ ਸਤਲੁਜ, ਕਿਉਂ ਨੀ ਬੋਲਦੀ ਯਮੁਨਾ, ਕਿਉਂ ਨੀ ਬੋਲਦੀ ਗੰਗਾ ਤੇ ਗੋਦਾਵਰੀ। ਕਿਸੇ ਕਿਨਾਰੇ ਬਾਲ ਉਮਰ ਬਤੀਤ ਕੀਤੀ, ਕਿਸੇ ਕਿਨਾਰੇ ਕਿਸ਼ੋਰ ਉਮਰ ਬਤੀਤ ਕੀਤੀ, ਕਿਸੇ ਕਿਨਾਰੇ ਜਵਾਨੀ ਦੇ ਕੌਤਕ ਕੀਤੇ, ਕਿਸੇ ਕਿਨਾਰੇ ਅੰਤਲੇ ਸਮੇਂ ਆ ਬਿਰਾਜੇ। ਇਹ ਕਿਉਂ ਨੀ ਬੋਲ ਕੇ ਦੱਸਦੇ ਕਿ ਗੁਰੂ ਗੋਬਿੰਦ ਸਿੰਘ ਸਾਡੇ ਕੋਲ ਆਏ, ਉਹਨਾਂ ਦੀ ਛਵੀ ਕਿਹੋ ਜੀ। ਕਹਿਣ ਲੱਗੇ ਅੰਦਰੋਂ ਆਵਾਜ਼ ਆਈ, ਕਿੰਨਾ ਤੋਂ ਪੁੱਛਣੇ, ਜਿਨ੍ਹਾਂ ਨੂੰ ਇੱਕ ਵਾਰੀ ਛੂਹ ਮਿਲ ਜਾ ਬੋਲਣ ਜੋਗੇ ਨੀ ਰਹੀ। ਕੀ ਬੋਲਣਗੇ ਤੈਨੂੰ, ਕੀ ਦੱਸਣਗੇ ਤੈਨੂੰ, ਇਹਨਾਂ ਨੂੰ ਪੁੱਛ ਕੀ ਦੱਸਣਗੇ। ਮੂੰਹ ਖਾਲੀ ਹੋਵੇ ਤੇਰਾ, ਮੂੰਹ ਖਾਲੀ ਹੈ ਤੂੰ ਬੋਲੀ ਜਾਣਾ, ਇਹਨਾਂ ਤੋਂ ਕੁਛ। ਇਹਨਾਂ ਦੇ ਮੂੰਹ ਗੁਰੂ ਨੇ ਭਰ ਦਿੱਤੇ, ਬੋਲਣ ਜੋਗੇ ਨੀ ਰਹੇ। ਬੋਲਣ ਤਾਂ ਜੇ ਕਿਤੇ ਬੋਲਣ ਦਾ ਵੇਲ ਮਿਲੇ। ਕਹਿੰਦਾ ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਨੂੰ ਸੱਚੇ ਪਾਤਸ਼ਾਹ ਕਿ ਤੁਹਾਨੂੰ ਮੱਥਾ ਟੇਕ ਕੇ ਗਏ, ਤੁਹਾਡੇ ਲੜ ਲਾ ਕੇ ਗਏ, ਦੱਸੋ ਗੁਰੂ ਗੋਬਿੰਦ ਸਿੰਘ ਦੀ ਮੂਰਤ ਕੈਸੀ ਬਣਦੀ ਹੈ। ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦਾ ਕੀਤਾ ਅਭਿਆਸ, ਅੰਦਰੋਂ ਆਵਾਜ਼ ਆਈ ਪੂਰਨ ਸਿੰਘਾਂ ਕਾਗਜ਼ ਰੰਗ ਰੋੜ ਤੇ ਡੱਬੇ ਸਾਰੇ ਪਾਣੀ ਚ। ਗੁਰੂ ਗੋਬਿੰਦ ਸਿੰਘ ਦੀਆਂ ਮੂਰਤਾਂ ਕੱਪੜਿਆਂ ਤੇ ਕਾਗਜ਼ਾਂ ਤੇ ਧਾਤਾਂ ਨਾਲ ਨਹੀਂ ਬਣਦੀਆਂ। ਗੁਰੂ ਗੋਬਿੰਦ ਸਿੰਘ ਦੀ ਮੂਰਤ ਕਦੀ ਸਦੀਆਂ ਬਾਅਦ ਇੱਕ ਅੱਧਾ ਕੋਈ ਬਣਾਉਂਦਾ, ਉਹ ਬਣਦੀ ਕਹਿ ਸਿਮਰਨ ਵਾਲੇ ਸੰਤ ਖਾਲਸੇ ਦੇ ਖਿਰਦੇ ਵਿੱਚ। ਚੇਤੇ ਰੱਖੀ ਉਹਦੀ ਤਸਵੀਰ ਖਾਲਸੇ ਦੇ ਅੰਦਰ ਹੈ। ਉਹ ਕਹਿੰਦਾ ਜਦੋਂ ਉਹ ਤਸਵੀਰ ਬਣਦੀ ਏ ਫਿਰ ਉਹਦਾ ਪਰਦਾ ਕੌਣ ਚੁੱਕਣ ਆਉਂਦਾ। ਆਮ ਤੌਰ ਤੇ ਕੋਈ ਮੂਰਤ ਬਣਾਉਂਦਾ ਅਸੀਂ ਕਹਿੰਦੇ ਹਾਂ ਅੱਜ ਉਹਦਾ ਪਰਦਾ ਹਟਾਇਆ ਜਾਏਗਾ। ਕਹਿੰਦਾ ਉਹ ਕਈ ਜਨਮਾਂ ਤੋਂ ਬਾਅਦ ਮੂਰਤ ਬਣਦੀ ਏ, ਜਦੋਂ ਬਣਦੀ ਏ ਉਸ ਮੂਰਤ ਦਾ ਪਰਦਾ ਕੋਈ ਹੋਰ ਨਹੀਂ ਚੁੱਕਦਾ, ਉਹਦਾ ਪਰਦਾ ਵੀ ਗੁਰੂ ਆਪ ਚੁੱਕਦਾ ਤੇ ਇੱਕੋ ਤਦਮ ਤਸਵੀਰ ਵਿੱਚੋਂ ਆਵਾਜ਼ ਆਉਂਦੀ ਏ ਮੈਂ ਤੂੰ, ਤੇ ਗੁਰੂ ਗੋਬਿੰਦ ਸਿੰਘ ਬੋਲ ਕੇ ਕਹਿੰਦਾ ਤੂੰ ਮੈਂ। ਕਹਿੰਦਾ ਅਸਲ ਚ ਇਹ ਅਭੇਦਤਾ ਹੈ। ਉਹ ਕਹਿੰਦਾ ਜਾਓ ਮਣਾ, ਜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨੇ ਨੀ ਕਿਸੇ ਸੰਤ ਖਾਲਸੇ ਦੀ ਝਲਕ ਦੇਖ ਤੈਨੂੰ ਉਹਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਰੂਪ ਦਿਸੇਗਾ। ਅੱਜ ਇੱਕ ਸੰਤ ਦੀ ਇੱਕ ਖਾਲਸੇ ਦੀ ਯਾਦ ਹੈ। ਮੈਂ ਸਿਰਫ ਇੱਕੋ ਬੇਨਤੀ ਕਰਨਾ, ਪੜ੍ਹਿਓ ਕਿਤੇ ਲੇਖ ਮੌਕਾ ਮਿਲੇ ਤਾਂ, ਕਿਉਂਕਿ ਉਹ ਕੁਝ ਪੜ੍ਹੀਏ ਜਿਹਦੇ ਪੜ੍ਹਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨ ਲਈ ਬਹੁਤ ਚਾਅ ਪੈਦਾ ਹੋਵੇ। ਉਹ ਕਹਿੰਦੇ ਮਿਲ ਕਿਸੇ ਸੰਤ ਖਾਲਸੇ ਨੂੰ, ਉਹਨਾਂ ਨੇ ਜ਼ਿੰਦਗੀ ਚ ਕਮਾਈਆਂ ਕੀਤੀਆਂ, ਸਿਮਰਨ ਕੀਤੇ, ਜਿਹੜੇ ਉਹਨਾਂ ਨੇੜੇ ਆਏ ਜਿਵੇਂ ਦੱਸ ਰਹੇ ਸਨ ਭਾਈ ਸਾਹਿਬ ਹੁਣੀ। ਦੇਖੋ ਜਿਨ੍ਹਾਂ ਨੂੰ ਛੂਹ ਮਿਲੀ, ਮੈਨੂੰ ਨੀ ਕੋਈ ਦੇਸ਼ ਵਿਦੇਸ਼ ਵਿੱਚ ਐਸਾ ਬੰਦਾ ਮਿਲਿਆ ਜਿਹਨੇ ਕਿਹਾ ਹੋਵੇ ਭਾਈ ਸਾਹਿਬ ਦੀ ਛੂਹ ਮਿਲੀ ਤੇ ਮੈਂ ਨਿਤਨੇਮ ਨਹੀਂ ਕਰਦਾ। ਹਰ ਬੰਦਾ ਰਸਕ ਬੈਰਾਗੀ ਮਿਲਿਆ, ਪ੍ਰੇਮੀ ਮਿਲਿਆ ਤੇ ਸਰੀਰਾਂ ਦੇ ਓਲੇ ਸਭ ਦੇ ਹੋਣੇ ਜੇ ਆਪਣੇ ਵੀ ਹੋਣੇ ਨੇ, ਪਰ ਸ਼ਬਦ ਕਦੀ ਓਲਾ ਨਹੀਂ ਕਰਦਾ, ਕਿਉਂਕਿ ਸਰੀਰ ਦਾ ਓਲਾ ਹੋ ਜਾਏ ਤੇ ਸ਼ਬਦ ਦੀ ਸੰਗਤ ਕਰੀਏ, ਸ਼ਬਦ ਕਰਕੇ ਗੁਰਮੁਖ ਪਿਆਰੇ ਫਿਰ ਨਾਲ ਰਹਿੰਦੇ ਨੇ। ਬਚਨ ਕਮਾਵਾਂਗੇ ਤੇ ਨਾ ਸੰਤ ਮਹਾਰਾਜ ਜੀ ਦੇ ਜੀਵਨ ਚ। ਦੇਖੋ ਅਕੀਦਾ ਆਪੋ ਆਪਣਾ ਮੈਂ ਸਮਾਪਤੀ ਕਰਨ ਲੱਗਾ। ਇੱਕ ਰਹਿਮਤ ਖਾਂ ਹੋਏ ਨੇ ਪਠਾਨ, ਤੁਸੀਂ ਪੜ੍ਹਿਆ ਹੋਣਾ ਜੀਵਨ ਚ, ਇਹਨੇ ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਕੀਰਤਨ ਸੁਣੇ। ਉਹਨਾਂ ਨੇ ਮਾਲਵੇ ਦੀ ਧਾਰਨਾ ਚ ਕੀਰਤਨ ਸ਼ੁਰੂ ਕੀਤੇ ਚਿਮਟੇ ਨਾਲ। ਜਿਹੜੇ ਲੋਕ ਮਲਵਈ ਗੱਦਾ ਗਿੱਧਾ ਪਾਉਂਦੇ ਸਨ, ਜਿਹੜੇ ਵਿਆਹਾਂ ਚ ਘੂਮਰ ਪਾਉਂਦੇ ਸਨ, ਬਾਬਾ ਅਤਰ ਸਿੰਘ ਦੀ ਸੰਗਤ ਨੂੰ ਉਹਨਾਂ ਲੋਕਾਂ ਨੂੰ ਅੰਮ੍ਰਿਤ ਵੇਲੇ ਆਸਾ ਕੀ ਵਾਰ ਗਾਉਣ ਦੀ ਇਜਾਜ਼ਤ ਸੀ। ਕੀਰਤਨ ਕਰਨ ਕੀਤਾ ਲਾਹੌਰ, ਉਹ ਪਠਾਨ ਰੋਜ਼ ਕੀਰਤਨ ਸੁਣਨ ਆਉਂਦਾ। ਰਹਿਮਤ ਖਾਂ ਦਾ ਨਾਂ ਹੈ, ਕਾਲੀ ਕੰਬਲੀ ਬਾਬਾ ਜੀ ਰੱਖਦੇ ਸਨ। ਕੀਰਤਨ ਸੁਣਿਆ ਤੇ ਮਨ ਨੂੰ ਬੜਾ ਰਸ ਮਿਲਣਾ, ਪਰ ਸ਼ਰ੍ਹਾਂ ਦਾ ਡਰ ਬੜਾ ਕਿ ਕਿਤੇ ਮੇਰੇ ਸ਼ਰਈ ਲੋਕ ਕੀ ਕਹਿਣਗੇ। ਰੱਬ ਦੀ ਕਰਨੀ ਕੀ ਵਾਪਰੀ, ਉਹਨੂੰ ਝੂਠੇ ਕਤਲ ਕੇਸ ਵਿੱਚ ਕਿਸੇ ਫਸਾ ਦਿੱਤਾ। ਕਤਲ ਉਹਨੇ ਕੀਤਾ ਨਹੀਂ, ਪਰ ਉਹਨੂੰ ਫਸਾ ਦਿੱਤਾ, ਉਹਨੂੰ ਫਾਂਸੀ ਦੀ ਸਜ਼ਾ ਹੋ ਗਈ। ਉਹ ਕੇਸ ਪੂਰੇ ਧੁਰ ਤੱਕ ਲੜਿਆ, ਅਖੀਰ ਤੱਕ ਉਹ ਹਾਰ ਗਿਆ। ਉਹਨੂੰ ਫਾਂਸੀ ਦਾ ਦਿਨ ਨਿਰਧਾਰਿਤ ਹੋ ਗਿਆ ਕਿ ਇਸ ਦਿਨ ਇੰਨੇ ਵਜੇ ਫਾਂਸੀ ਲੱਗਣੀ। ਕਹਿੰਦੇ ਨੇ ਉਹਨੇ ਇੱਕ ਰਾਤ ਕਿ ਦੋ ਰਾਤ ਪਹਿਲਾਂ ਉੱਥੇ ਅੰਮ੍ਰਿਤਧਾਰੀ ਕੋਈ ਸਿੰਘ ਵੀ ਕੈਦ ਵਿੱਚ ਸੀ। ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ, ਆਜ਼ਾਦੀ ਦੇ ਪ੍ਰਵਾਨੇ। ਉਹਨਾਂ ਨੇ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਤੇ ਸੰਤ ਮਹਾਰਾਜ ਜੀ ਕਹਿੰਦੇ ਸਨ ਕਿ ਜਿਸ ਸਿੱਖ ਦੇ ਘਰ ਵਿੱਚ ਅੱਧੀ ਰਾਤ ਤੋਂ ਬਾਅਦ ਡੋਲ ਖੜਕਣਗੇ, ਉਸ ਸਿੱਖ ਦੇ ਘਰ ਵਿੱਚੋਂ ਕਦੀ ਸਿੱਖੀ ਬਾਹਰ ਨਹੀਂ ਨਿਕਲ ਸਕਦੀ, ਉਹਦੇ ਘਰ ਚ ਸਿੱਖੀ ਕਾਇਮ ਰਹੇਗੀ। ਉਹਨਾਂ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ, ਰਹਿਮਤ ਖਾਂ ਨੂੰ ਬਾਬਾ ਜੀ ਦੀ ਯਾਦ ਆ। ਮੈਂ ਇਹ ਵੇਰਵਾ ਤਾਂ ਦੇਣ ਲੱਗਾ, ਕਿਤਾਬ ਹੈ ਇਹ ਬਲਵੰਤ ਸਿੰਘ ਕੋਠਾ ਗੁਰੂ ਆਗਾਦ ਪੁਰਖ, ਦੂਜੀ ਕਿਤਾਬ ਬਾਬਾ ਤੇਜਾ ਸਿੰਘ ਉਹਨਾਂ ਦੀ, ਤੀਸਰਾ ਥੀਸਿਸ PhD ਦਾ ਲਿਖਿਆ ਇੱਕ ਡਾਕਟਰ ਸਾਹਿਬ ਜੀ ਨੇ। ਇਹ ਉਹਨਾਂ ਵਿੱਚੋਂ ਘਟਨਾ, ਕਿਉਂਕਿ ਅੱਜ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਲਿਖਤ ਮਿਲੇ ਵੀ ਕਿੱਥੇ ਲਿਖਿਆ। ਉਹ ਕਹਿੰਦੇ ਨੇ ਉਹਨੇ ਸੰਗਤ ਕੀਤੀ ਸਿੰਘਾਂ ਦੀ ਤੇ ਉੱਥੇ ਸੰਤ ਮਹਾਰਾਜ ਜੀ ਦੀ ਯਾਦ ਆ ਗਈ। ਉਹ ਹੁਣ ਕੀਰਤਨ ਜਿਹੜਾ ਸੁਣਿਆ ਸੀ ਉਹ ਖਤਮ ਥੋੜਾ ਹੋਇਆ। ਜੇ ਅਸੀਂ ਅੱਜ ਸ਼ਬਦ ਸੁਣ ਰਹੇ ਹਾਂ, ਭਾਈ ਸਾਹਿਬ ਤੋਂ ਕੀਰਤਨ ਸੁਣਿਆ, ਉਹਨੂੰ ਮਤ ਬੀਤੇ ਦਾ ਸਮਝੋ। ਜਦੋਂ ਸੁਰਤ ਜਾਗੇਗੀ ਉਦੋਂ ਹੀ ਰਸ ਮਾਣਿਆ ਜਾ ਸਕਦਾ। ਉਹਨਾਂ ਨੇ ਯਾਦ ਆ ਗਈ, ਉਹੀ ਚਿਮਟਾ ਉਹੀ ਆਵਾਜ਼ ਕੰਨਾਂ ਚ ਪਈ, ਕੱਲਾ ਚਲਾ ਗਿਆ ਆਪਣੀ ਕੋਠੜੀ ਚ। ਕਹਿੰਦਾ ਗੁਰੂ ਨਾਨਕ ਸਾਹਿਬ ਦੇ ਫਕੀਰ, ਮੈਨੂੰ ਗੁਰੂ ਨਾਨਕ ਲਈ ਪਿਆਰ ਤੂੰ ਦਵਾਇਆ, ਤੇਰੇ ਕਰਕੇ ਮੈਂ ਗੁਰੂ ਨਾਨਕ ਦੇ ਘਰ ਦਾ ਮੁਰੀਦ ਬਣਿਆ। ਤੇਰੀ ਕੰਬਲੀ ਕਾਲੀ ਤੇ ਤੇਰੇ ਮਸਤਾਨੇ ਨਾਮ ਚ ਨਸ਼ੀਲੇ ਹੋਏ ਨੇਤਰ, ਉਹ ਚਿਹਰਾ ਮੈਨੂੰ ਭੁੱਲਦਾ ਨਹੀਂ। ਤੂੰ ਸੱਚ ਦਾ ਪਹਿਰੇਦਾਰ, ਮੈਂ ਸੱਚ ਤੇਰੇ ਸਾਹਮਣੇ ਕਹਿਣਾ, ਮੈਂ ਬਿਲਕੁਲ ਕਤਲ ਨਹੀਂ ਕੀਤਾ, ਮੈਨੂੰ ਝੂਠੇ ਨੂੰ ਫਾਹੇ ਟੰਗਿਆ ਜਾਣਾ। ਸੁਣਿਏ ਕਿ ਕਾਮਲ ਮੁਰਸ਼ਦ ਆ ਕੇ ਬਚਾ ਦਿੰਦਾ ਹੁੰਦਾ ਹੈ। ਕੀ ਹੈ ਬ੍ਰਹਮ ਗਿਆਨ ਤੇ ਅੰਤਰਜਾਮਤਾ। ਸੰਤ ਬਾਬਾ ਜੀ ਉਸ ਵਕਤ ਸੰਗਰੂਰ ਸਨ, ਉਹਨਾਂ ਨੇ ਨਾਮ ਵੀ ਦਿੱਤਾ ਭਾਈ ਮੋਹਨ ਸਿੰਘ। ਉਹਨਾਂ ਨੂੰ ਤਿਆਰ ਕੀਤਾ, ਕਹਿਣ ਲੱਗੇ ਗੱਡੀ ਦਾ ਪਤਾ ਕਰੋ, ਆਪਾਂ ਲਾਹੌਰ ਜਾਣਾ। ਉਹਨਾਂ ਕਿਹਾ ਬਾਬਾ ਜੀ ਪ੍ਰੋਗਰਾਮ ਤਾਂ ਕੋਈ ਹੈ ਨਹੀਂ, ਜਿਵੇਂ ਸਾਡਾ ਸੁਭਾਅ ਹੁੰਦਾ, ਲਾਹੌਰ ਜਾਣ ਦਾ ਕੀ ਖਿਆਲ? ਕਹਿਣ ਲੱਗੇ ਮਾਲਕ ਦਾ ਹੁਕਮ, ਨੌਕਰ ਦਾ ਕੰਮ ਹੈ ਸਤ ਬਚਨ ਕਰਕੇ ਮੰਨਣਾ। ਸਾਨੂੰ ਕਿਸੇ ਨੇ ਹੁਕਮ ਦਿੱਤਾ ਸੀ, ਤੈਨੂੰ ਕਹਿ ਦਿੱਤਾ, ਚੱਲ। ਟ੍ਰੇਨ ਤੇ ਚੜੇ, ਲਾਹੌਰ ਪਹੁੰਚੇ, ਸਟੇਸ਼ਨ ਤੋਂ ਉਤਰੇ, ਸਿੱਧੇ ਜੇਲ੍ਹ ਗਏ। ਉਹਨੂੰ ਫਾਂਸੀ ਲੱਗਣ ਚ ਕੁਝ ਘੰਟੇ ਸਨ, ਮੁਲਾਕਾਤਾਂ ਹੋ ਰਹੀਆਂ ਸਨ। ਸੰਤ ਮਹਾਰਾਜ ਗਏ ਤੇ ਉਹ ਬੰਦਾ ਅਜੇ ਵੀ ਕੋਠੜੀ ਚ ਦੁਆ ਕਰ ਰਿਹਾ ਹੈ, ਯਾ ਗੁਰੂ ਨਾਨਕ, ਮੈਂ ਪਾਪ ਨਹੀਂ ਕੀਤਾ, ਮੈਂ ਕਤਲ ਨਹੀਂ ਕੀਤਾ। ਤੇ ਉਹਦੇ ਅੱਖਾਂ ਭਿੱਜੀਆਂ। ਸੰਤ ਮਹਾਰਾਜ ਜੀ ਨੇ ਆਵਾਜ਼ ਦਿੱਤੀ, ਰਹਿਮਤ ਖਾਂ। ਉਹਨੇ ਇੱਕੋ ਦਮ ਦੇਖਿਆ ਸੰਤ ਬਾਬਾ ਅਤਰ ਸਿੰਘ ਜੀ, ਕਹਿੰਦੇ ਇੱਕੋ ਦਮ ਜ਼ਮੀਨ ਤੇ ਸਜਦਾ ਕਰਕੇ ਭੁੱਬਾ ਮਾਰ ਕੇ ਰੋ ਪਿਆ। ਕਹਿੰਦਾ ਮੈਨੂੰ ਯਕੀਨ ਸੀ ਮੇਰੇ ਅੰਤਲੇ ਸਮੇਂ ਤੁਸੀਂ ਜ਼ਰੂਰ ਆਓ, ਮੈਂ ਕਤਲ ਨਹੀਂ ਕੀਤਾ, ਤੁਸੀਂ ਆ ਗਏ, ਮੈਨੂੰ ਮੌਤ ਵੀ ਸਵੀਕਾਰ ਹੈ। ਉਹਨਾਂ ਨੇ ਹੱਸਦਿਆਂ ਕਿਹਾ, ਨਹੀਂ ਤੈਨੂੰ ਮਰਵਾਉਣ ਨਹੀਂ ਆਏ, ਤੈਨੂੰ ਛਡਾਉਣ ਆਏ। ਕੱਲ ਤੱਕ ਤੇਰੀ ਬੰਦ ਖਲਾਸੀ ਹੈ, ਦੇਖੋ ਸਾਡੇ ਸਾਹਮਣੇ ਇਤਿਹਾਸ ਹੈ। ਉਹ ਰਹਿਮਤ ਖਾਂ ਨੂੰ ਸ਼ਬਦ ਕਹਿ ਸੰਤ ਮਹਾਰਾਜ ਬਾਹਰ ਨਿਕਲੇ, ਇੱਕੋ ਦਮ ਜੇਲ੍ਹ ਵਿੱਚ ਤਾਰ ਆ ਗਏ ਵੀ ਇਸ ਬੰਦੇ ਨੇ ਕਤਲ ਨਹੀਂ ਕੀਤਾ, ਜਿਹਨੇ ਕਤਲ ਕੀਤਾ ਇਸ ਲਈ ਬੰਦਾ ਉਹ ਫੜਿਆ ਗਿਆ। ਹੁਣ ਦੇਖੋ ਮੇਰੀ ਇੱਕ ਬੇਨਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਮਾਉਣ ਵਾਲਾ ਉਹਦੇ ਸਰੀਰਕ ਓਹਲੇ ਨੂੰ ਓਹਲਾ ਨਾ ਮੰਨੀਏ, ਉਹ ਹਰ ਥਾਂ ਤੇ ਮਦਦਗਾਰ ਹੁੰਦਾ ਹੈ। ਉਹਨਾਂ ਮਹਾਨ ਮਹਾਂਪੁਰਖਾਂ ਦੀ ਯਾਦ ਆਪ ਸੰਗਤ ਮਨਾ ਰਹੇ ਹੋ, ਸਨਮਾਨਯੋਗ ਵੀਰ ਜੀ, ਉਹਨਾਂ ਦੀ ਮਿੱਠੀ ਪਿਆਰੀ ਯਾਦ ਜਿਨ੍ਹਾਂ ਦੀ ਲਾਈ ਹੋਈ ਫੁਲਵਾੜੀ ਅੱਜ ਆਤਮਕ ਭੋਜਨ ਕੀਰਤਨ ਸ਼ਬਦ ਅਭਿਆਸ ਨਾਲ ਦੇ ਰਹੀ ਹੈ ਤੇ ਦੁਖੀਆਂ ਦਾ ਦਰਦ ਵੰਡਾਉਣ ਵਾਸਤੇ ਸਰੀਰਕ ਤੌਰ ਤੇ ਅਰੋਗਤਾ ਦੇਣ ਦੇ ਲਈ ਹੌਸਪੀਟਲ ਵੱਖ ਵੱਖ ਪ੍ਰਬੰਧ ਕੀਤੇ ਜਾ ਰਹੇ ਨੇ। ਮੇਰੇ ਵੱਲੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਤੇ ਮੈਂ ਐਦਕੀ ਸਾਖੀਆਂ ਇੱਕ ਦੋ ਤਾਂ ਸੁਣਾਈਆਂ, ਮੇਰੇ ਮਨ ਚ ਆਇਆ ਜਿਨ੍ਹਾਂ ਦੀ ਯਾਦ ਮਨਾਉਂਦੇ ਹਾਂ ਉਹਨਾਂ ਦਾ ਜ਼ਿਕਰ ਤਾਂ ਜ਼ਰੂਰ ਕਰੀਏ। ਇਹ ਉਹਨਾਂ ਦੇ ਪਵਿੱਤਰ ਜੀਵਨ ਨੇ, ਭਾਈ ਸਾਹਿਬ ਹੋਣਾ ਦਾ ਜੀਵਨ, ਬਾਬਾ ਜੀ ਦਾ ਜੀਵਨ ਤੇ ਗੁਰਮੁਖੋ ਸਿੱਖੀ ਜੀਵਨ। ਜੇ ਸਿੱਖੀ ਗੱਲਾਂ ਨਹੀਂ, ਗੱਲਾਂ ਨਾਲ ਕਦੀ ਵੀ ਕਿਸੇ ਨੇ ਪਾਇਆ ਨਹੀਂ, ਜੀਵਨ ਨਾਲ ਹੀ ਪ੍ਰਾਪਤੀ ਹੈ। ਮੈਂ ਫੀਰ ਜੀ, ਭਾਈ ਦਵਿੰਦਰ ਸਿੰਘ ਜੀ, ਭਾਈ ਤਜਿੰਦਰਪਾਲ ਸਿੰਘ, ਭਾਈ ਅਮਰਦੀਪ ਸਿੰਘ ਜੀ ਸਭ ਦਾ ਧੰਨਵਾਦੀ ਹਾਂ ਜਿਹੜੇ ਮੈਨੂੰ ਤਰਸ ਕਰਕੇ, ਮੇਰੇ ਤੇ ਰਹਿਮ ਕਰਕੇ ਤੁਹਾਡੇ ਦਰਸ਼ਨ ਕਰਾ ਦਿੰਦੇ ਨੇ। ਤੇ ਉਹ ਸੰਗਤਾਂ ਜਿੱਥੇ ਮੈਂ ਬੋਲਦਿਆਂ ਕਦੀ ਝਿਜਕਦਾ ਨਹੀਂ ਕਿ ਜੋ ਕੁਝ ਪਰਮਾਰਥ ਦਾ ਬੋਲਾਂਗਾ ਕਿਸੇ ਨੇ ਤਰਕ ਨਹੀਂ ਕਰਨਾ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ।